ਵਾਹਿਗੁਰੂ ਸਾਹਿਬ ਜੀਓ। ਵਾਰ ਮਾਝ ਕੀ ਤਥਾ ਸਲੋਕ ਮਹੱਲਾ ਪਹਿਲਾ। ਮਲਕ ਮੁਰੀਦ ਤਥਾ ਚੰਦਰਹੜਾ, ਸੋਹੀਆ ਕੀ ਤੂੰ ਜਾਵਣੀ। ਇਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਸਲੋਕ ਮਹੱਲਾ ਪਹਿਲਾ। ਗੁਰਦਾਤਾ ਗੁਰ ਹੈ ਘਰ,
ਗੁਰੂ ਮਹਾਰਾਜ ਸਾਹਿਬ ਜੀ ਅਸ਼ਟਪਦੀਆਂ ਸੰਪੂਰਨ ਕਰਕੇ ਫਿਰ ਬਾਰਾਂ ਮਾਹ ਰਚਿਆ ਹੈ। ਬਾਰੇ ਮਾਹ ਤੋਂ ਮਗਰੋਂ ਦਿਨ ਰਹਿਣ ਬਾਣੀ ਰਚੀ ਹੈ, ਹੁਣ ਵਾਰ ਆਰੰਭ ਕਰਦੇ ਹਨ। ਵਾਰ ਵੀ ਇਹ ਸਾਧ ਸੰਗਤ ਦੀ ਪਹਿਲੇ ਪਾਤਸ਼ਾਹ ਦੀ ਹੈ। ਵਾਰ ਮਾਝ ਕੀ, ਮਾਝ ਰਾਗ ਦੀ ਜਿਹੜੀ ਵਾਰ ਹੈ ਇਹ ਪਹਿਲੇ ਪਾਤਸ਼ਾਹ ਦੀ ਹੈ। ਵਾਰ ਨਾਂ ਜਸਦਾ ਹੈ, ਵਾਰ ਨਾਂ ਦੋ ਸੂਰਮਿਆਂ ਦੇ ਮੁਕਾਬਲੇ ਦਾ ਨਾਂ ਹੈ, ਵਾਰ ਨਾਂ ਪੌੜੀਆਂ ਦਾ ਹੈ ਜਿਸ ਸੂਰਮਿਆਂ ਦੇ ਵਾਰ ਆਪੋ ਵੀ ਚੱਲਣ। ਇਸ ਪ੍ਰਕਾਰ ਦੀ ਵਾਰ ਹੁੰਦੀ ਹੈ, ਇਹ ਪਹਿਲੇ ਪਾਤਸ਼ਾਹ ਦੀ ਵਾਰ ਹੈ, ਮਾਝ ਦੀ ਜਿਹੜੀ ਵਾਰ ਹੈ। ਕਥਾ ਐਸੇ ਤੈਸੇ ਹੀ
ਸਲੋਕ ਮਹੱਲਾ ਪਹਿਲਾ।
ਮਹਾਰਾਜ ਦੇ ਸਲੋਕ ਤੇ ਮਹੱਲੇ ਜਿਹੜੇ ਹੈ ਇਹ ਵੀ ਪਹਿਲੇ ਪਾਤਸ਼ਾਹ ਦੇ ਵਿਸ਼ੇਸ਼ ਕਰਕੇ ਆਉਣਗੇ, ਹੋਰ ਜਿਸ ਪਾਤਸ਼ਾਹ ਦੇ ਆਉਣਗੇ ਉਹ ਨਾਲ ਨੰਬਰ ਦੇ ਦਿਆ ਕਰਨਗੇ।
ਮਾਲਕ ਮੁਰੀਦ ਤਥਾ ਚੰਦਰਹੜਾ, ਸੋਹੀਆ ਕੀ ਤੂੰ ਜਾਵਣੀ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਸ੍ਰੀ ਅਕਾਲ ਤਖ਼ਤ ਰਚਿਆ ਹੈ, ਪਹਿਲਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੰਜਵੇਂ ਪਾਤਸ਼ਾਹ ਤੋਂ ਪੁੱਛਿਆ, ਮਹਾਰਾਜ ਸਾਨੂੰ ਬਾਣੀ ਰਚਨ ਦੀ ਕੀ ਆਗਿਆ ਹੈ। ਮਹਾਰਾਜ ਨੇ ਕਿਹਾ, ਹੁਣ ਬਾਣੀ ਜਿਹੜੇ ਸਰੂਪ 'ਚ ਨੌਵੇਂ 'ਚ ਸੀਸ ਦੇਵਾਂਗੇ ਉਹਨਾਂ ਦੀ ਬਾਣੀ ਚੜ੍ਹਾਵਾਂਗੇ ਦਸਵੇਂ ਸਰੂਪ ਵਿੱਚ। ਤੁਸੀਂ ਬਾਣੀ ਬੇਅੰਤ ਹੋ ਗਈ, ਇਸ ਬਾਣੀ ਦਾ ਹੀ ਪ੍ਰਚਾਰ ਕਰਨਾ ਅਤੇ ਨੌ ਧੁਨਾਂ ਤੁਸੀਂ ਰਚਿਓ। ਇਹ ਛੇ ਪਾਤਸ਼ਾਹ ਨੂੰ ਹੁਕਮ ਸੀ ਮਹਾਰਾਜ ਪੰਜਵੇਂ ਪਾਤਸ਼ਾਹ ਦਾ। ਇਸ ਪ੍ਰਕਾਰ ਇਹ ਗੁਰਬਲਾਸ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ, ਭਾਈ ਮਨੀ ਸਿੰਘ ਅਤੇ ਭਗਤ ਸਿੰਘ ਦੇ ਸੰਵਾਦ ਵਿੱਚ। ਸੋ ਇਸ ਪ੍ਰਕਾਰ ਮਹਾਰਾਜ ਸਾਨੂੰ ਭਾਈ ਗੁਰਦਾਸ ਦੇ ਪਾਸੋਂ ਇਹ ਧੁਨਾਂ ਲਿਖਾਈਆਂ। ਗੁਰੂ ਹਰਗੋਬਿੰਦ ਸਾਹਿਬ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਰਚਿਆ ਹੈ, ਸੂਰਮਿਆਂ ਦੀਆਂ ਵਾਰਾਂ ਸੁਣਿਆ ਕਰਦੇ, ਜਿਹੜੀ ਵਾਰ ਪਸੰਦ ਆਉਂਦੀ ਉਹਦੀ ਧੁਨੀ ਗੁਰੂ ਗ੍ਰੰਥ ਸਾਹਿਬ 'ਤੇ ਚਾੜਵੇ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਦੇ ਹਜ਼ੂਰ ਢਾਡੀ ਅਬਦੁੱਲਾ ਅਤੇ ਨੱਥਾ ਸਨ, ਉਹ ਮਹਾਰਾਜ ਸਾਹਿਬ ਨੂੰ ਪਿਛਲੇ ਪਹਾੜ ਦੀਵਾਨ ਵਿੱਚ ਵਾਰਾਂ ਸੁਣਾਇਆ ਕਰਦੇ ਸੂਰਮਿਆਂ ਦੀਆਂ। ਉਹ ਵਾਰਾਂ ਦੇ ਵਿੱਚੋਂ ਮਹਾਰਾਜ ਸਾਹਿਬ ਇੱਥੇ ਪਹਿਲਾਂ ਮਾਝ ਦੀ ਵਾਰ 'ਚ ਨੌ ਧੁਨੀਆਂ ਗੁਰੂ ਗ੍ਰੰਥ ਸਾਹਿਬ 'ਚ ਰਚੀਆਂ ਹਨ। ਪਹਿਲੀ ਮਾਝ ਦੀ ਵਾਰ 'ਚ ਧੁਨੀ ਉਚਾਰਨ ਕਰਦੇ ਹਨ।
ਮਲਕ ਮੁਰੀਦ ਤਥਾ ਚੰਦਰਹੜਾ, ਸੋਹੀਆ ਕੀ ਤੂੰ ਜਾਵਣੀ।
ਇੱਕ ਵਾਰ ਦੀ ਗੱਲ ਹੈ, ਸਾਧ ਸੰਗਤ ਜੀ, ਕਾਬਲ ਦੇ ਵਿੱਚ ਜਿਹੜਾ ਮਾਮਲਾ ਸੀ ਅਕਬਰ ਬਾਦਸ਼ਾਹ ਦਾ, ਉਹ ਸਾਰਾ ਵਿਗੜ ਗਿਆ। ਕਾਬਲ ਦੇ ਜਿਹੜੇ ਲੋਕ ਪਰਜਾ ਸੀ ਉਹ ਇਹ ਤੋਂ ਆਤੀ ਹੋ ਗਈ, ਮਾਮਲਾ ਨਾ ਦੇ। ਉਸ ਵੇਲੇ ਅਕਬਰ ਨੇ ਬੀੜਾ ਰੱਖਿਆ ਪਾਨਾਂ ਦਾ ਅਤੇ ਤਲਵਾਰ, ਅਤੇ ਜਿਹੜਾ ਸੂਰਮਾ ਚੱਕ ਕੇ ਕਾਬਲ ਦੇ 'ਤੇ ਚੜ੍ਹਾਈ ਕਰੇ, ਉਹ ਜੋ ਮੰਗੇਗਾ ਮੈਂ ਇਨਾਮ ਦਿਆਂਗਾ। ਇਹ ਮਲਕ ਖਿਤਾਬ ਸੀ ਜਿਸਦਾ ਮਰੀਦ ਨਾਂ ਸੀ। ਇਸ ਨੇ ਕਿਹਾ ਕਿ ਪਾਤਸ਼ਾਹ ਮੈਂ ਜਾਵਾਂ, ਪਾਨਾਂ ਦਾ ਬੀੜਾ ਲੈ ਕੇ ਚੱਬ ਲਿਆ, ਤਲਵਾਰ ਮਿਆਨ 'ਚ ਪਾ ਲਈ ਅਤੇ ਚੜ੍ਹਾਈ ਕੀਤੀ। ਅਕਬਰ ਨੇ ਫੌਜ ਨਾਲ ਦਿੱਤੀ, ਫੌਜ ਲੈ ਕੇ ਕਾਬਲ ਦੇ ਤਾਂ ਹੀ ਜਾ ਕੇ ਸਾਧਿਆ। ਉਹਨਾਂ ਸਾਰਿਆਂ ਨੂੰ, ਕਾਬਲ ਦੇ ਲੋਕਾਂ ਨੂੰ ਨਵਾ ਕੇ, ਮਰੀਦ ਨੇ, ਮਲਕ ਜਿਸਦਾ ਖਿਤਾਬ ਸੀ, ਉਸ ਨੇ ਕਾਬਲ ਦੇ ਇਲਾਕੇ ਨੂੰ ਸਾਰੇ ਨੂੰ ਅਧੀਨ ਕਰ ਲਿਆ। ਅਧੀਨ ਕਰਕੇ ਸੋਚਿਆ ਵੀ ਹੁਣ ਮਾਮਲਾ 6 ਮਹੀਨੇ ਲੈ ਕੇ ਬਾਦਸ਼ਾਹ ਦੇ ਪਾਸ ਪੇਸ਼ ਹੋਵਾਂਗੇ। ਉੱਥੇ ਹੀ ਟਿਕ ਗਿਆ। ਜਿਹੜਾ ਚੰਦਰਹੜੀਆ ਚੰਦਰਹੜਾ ਸੀ, ਇਹ ਕੁਛ ਹੰਕਾਰ ਰੱਖਦਾ ਸੀ ਕਿ ਮੈਂ ਇਹ ਮਲਕ ਮਰੀਦ ਦੇ ਬਰਾਬਰ ਦਾ ਹਾਂ। ਅਤੇ ਉਸ ਵੇਲੇ ਸਾਧ ਸੰਗਤ ਜੀ ਇਹ ਹੰਕਾਰ ਦੇ ਵਿੱਚ ਆ ਕੇ ਕਹਿਣ ਲੱਗਾ ਬਾਦਸ਼ਾਹ ਨੂੰ ਚੁਗਲੀ ਖਾਧੀ ਕਿ ਪਾਤਸ਼ਾਹ ਜਿਹੜਾ ਮਲਕ ਮਰੀਦ ਸੀ ਉਹਦਾ ਕਾਬਲ ਦਾ ਮਾਲਕ ਬਣ ਕੇ ਬਹਿ ਗਿਆ, ਉਹ ਹੁਣ ਤੇਰੇ ਕੋਲ ਨਹੀਂ ਆਉਣਾ ਚਾਹੁੰਦਾ, ਉਹਨੂੰ ਇਲਾਕਾ ਮਿਲ ਗਿਆ ਹੈ। ਸੁਣ ਕੇ ਬਾਦਸ਼ਾਹ ਨੇ ਕਿਹਾ ਕਿ ਚੰਗਾ ਫਿਰ ਕਿਵੇਂ ਕਰੀਏ ਕਿ ਮੈਨੂੰ ਆ ਗਿਆ ਦੇ, ਮੈਂ ਚੜ੍ਹਾਈ ਕਰਕੇ ਜਾਵਾਂ। ਇਹ ਸੁਣ ਕਰਕੇ ਅਕਬਰ ਨੇ ਉਹਨੂੰ ਵੀ ਫੌਜ ਦੇ ਦਿੱਤੀ। ਇਹ ਫੌਜ ਲੈ ਕੇ ਚੰਦਰਹੜਾ ਜਿਹੜਾ ਸੋਹੀਆ ਦੀ ਜਾਤ ਸੀ, ਸੋਹੀਆ ਇਹ ਜਾਤ ਵਾਲਾ ਜਿਹੜਾ ਚੰਦਰਹੜਾ ਸੀ, ਇਹ ਫੌਜ ਲੈ ਕੇ ਗਿਆ। ਅੰਦਰੋਂ ਤਾਂ ਤਿਆਰੀ ਕਰ ਲਈ ਕਿ ਉਹਦੇ ਨਾਲ ਮੈਂ ਜੰਗ ਕਰਾਂਗਾ, ਅਤੇ ਬਾਹਰੋਂ ਪਰ ਮਲੌਨੀ ਦੀ ਗੱਲ ਕਹੀ, ਕਹਿੰਦਾ ਵੀ ਤੂੰ ਪਿੱਛੇ ਵਾਪਸ ਹੋ ਜਾ ਅਤੇ ਮੈਂ ਇੱਥੇ ਰਹੂੰਗਾ। ਉਹ ਕਹਿਣ ਲੱਗਾ, ਜਿਹੜਾ ਤੇਰਾ ਖੋਟਾ ਇਰਾਦਾ ਹੈ ਉਹ ਤੂੰ ਮੈਨੂੰ ਮਾਰਨ ਵਾਸਤੇ ਆਇਆ, ਕਬਜ਼ਾ ਕਰਨ ਵਾਸਤੇ ਆਇਆ, ਉਹ ਗੱਲ ਤੂੰ ਖੁਦਿਆਈ ਕਿਉਂ ਰੱਖਦਾ, ਹੁਣ ਸਾਹਮਣੇ ਹੋ ਕੇ ਮੁਕਾਬਲਾ ਕਰ, ਮਲਕ ਮਰੀਦ ਨੇ ਕਿਹਾ। ਇਸ ਚੰਦਰਹੜਾ ਵੀ ਉਸ ਵੇਲੇ ਸਾਧ ਸੰਗਤ ਜੀ ਤਿਆਰ ਹੋ ਗਿਆ ਆਪਣੀ ਫੌਜ ਨੂੰ ਨਾਲ ਲੈ ਕੇ। ਜੰਗ ਹੋਇਆ ਇਹਨਾਂ ਦਾ, ਦੋਹਾਂ ਦੇ ਜੰਗ ਹੋਣ ਤੋਂ ਸਾਧ ਸੰਗਤ ਜੀ ਇਕੱਠੇ ਹੀ ਵਾਰ ਚੱਲ ਗਏ, ਇਕੱਠੇ ਵਾਰ ਚੱਲਣ ਤੋਂ ਦੋਵੇਂ ਹੀ ਮਰ ਗਏ ਜੰਗ ਦੇ ਵਿੱਚ। ਇਹ ਸੂਰਮਿਆਂ ਨੇ ਗੁਰੂ ਸਾਹਿਬ ਦੇ ਪਾਸ ਵਾਰ ਸੁਣਾਈ, ਉਸ ਵਾਰ ਦੀ ਧੁੰਮ 'ਤੇ ਗੁਰੂ ਸਾਹਿਬ ਨੇ ਕਿਹਾ ਵੀ ਮਾਝ ਦੀ ਵਾਰ ਭਾਈ ਗਾਇਓ। ਉਹ ਇਸ ਪ੍ਰਕਾਰ ਦੀਆਂ ਪੌੜੀਆਂ ਹਨ, ਉਹਨਾਂ ਦੀਆਂ ਤੋਕੇ ਕਿ ਸਮਝ ਹੋਏ। ਕਾਬਲ ਵਿੱਚ ਮਰੀਦ ਖਾਂ ਫੜਿਆ ਵਰ ਜੋੜ, ਤੇ ਚੰਦਰਹੜਾ ਤਬ ਬੱਧੋ ਸਿਰ ਕੌਰ, ਇਸ ਪ੍ਰਕਾਰ ਦੀਆਂ ਅੱਠ ਤੁਕਾਂ ਦੀਆਂ ਪੌੜੀਆਂ ਹਨ। ਇਸ ਚਾਲ ਦੇ ਉੱਤੇ ਸਾਧ ਸੰਗਤ ਜੀ ਅੱਠ ਤੁਕੀਆਂ ਦੇਖ ਲਓ ਜਿਹੜੀ ਕਰ ਸਕਦੇ ਇਹ ਅੱਠ ਤੁਕੀਆਂ ਪੌੜੀਆਂ ਉਹ ਢਾਡੀਆਂ ਗਾਈਆਂ ਮਹਾਰਾਜ ਦੇ ਪਾਸ। ਸਤਿਗੁਰੂ ਜੀ ਕਹਿ ਇਸ ਦੀ ਧੁੰਦ ਦੇ ਉੱਤੇ ਇਹ ਭਾਈ ਮਾਝ ਦੀ ਵਾਰ ਉਚਾਰਿਆ ਕਰੋ, ਗਾਇਆ ਕਰਿਓ, ਇਹ ਆਗਿਆ ਦਿੱਤੀ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਮਲਕ ਮੁਰੀਦ, ਮੁਰੀਦ ਜੋ ਸੇਵਕ ਬਣ ਕੇ ਨਿਮਰਤਾ ਵਾਲੇ ਸੁਭਾਅ ਵਾਲਾ ਅਤੇ ਮਲਕ ਸਾਰਿਆਂ ਦਾ ਬਾਦਸ਼ਾਹ ਹੈ, ਉਹ ਕੌਣ ਵਿਵੇਕ ਹੈ, ਅਤੇ ਚੰਦਰਮਾ ਨੂੰ ਹਾਸਾ ਕਰਨ ਵਾਲਾ ਮੋਹ ਦਾ ਮਾਰਿਆ ਹੋਇਆ ਮੋਹ ਹੈ, ਇਹ ਮੋਹ ਰੂਪੀ ਆਇਆ ਹੈ। ਮੋਹ ਦੀ ਅਤੇ ਵਿਵੇਕ ਦੀ ਆਪੋ ਵਿੱਚ ਹੀ ਲੜਾਈ ਹੈ। ਇਸ ਪ੍ਰਕਾਰ ਦੋਹਾਂ ਸੂਰਮਿਆਂ ਦਾ ਮੁਕਾਬਲਾ ਹੈ, ਇਹਦੇ ਵਿੱਚ ਵਿਵੇਕ ਦੀ ਅਤੇ ਮੋਹ ਦਾ ਜਿਹੜਾ ਜੰਗ ਹੈ, ਗੁਰਮੁਖਾਂ ਅਤੇ ਮਨਮੁਖਾਂ ਦਾ ਜਿਹੜਾ ਜੰਗ ਹੈ, ਇਸ ਪ੍ਰਕਾਰ ਦੀ ਇਹਨਾਂ ਦੀ ਧੁਨੀ ਦੇ ਉੱਤੇ ਇਹ ਵਾਰ ਗਾਉਣਾ ਕਰਿਓ, ਆਗਿਆ ਦਿੰਦੇ ਹਨ ਮਹਾਰਾਜ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ
ਆਦਿ ਵਿੱਚ ਮੰਗਲ ਕਰਦੇ ਹਨ। ਇੱਕ ਹੈ ਅਦਵੈਤ ਰੂਪ ਪਰਮੇਸ਼ਰ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿ ਅਕਾਲ ਵਾਹਿ ਰੂਪ ਨਾਮ ਪ੍ਰਸਿੱਧ ਹੈ, ਕਰਤਾ ਸਾਰੇ ਜਗਤ ਨੂੰ ਰਚਣ ਵਾਲਾ ਹੈ, ਪੁਰਖ ਸਾਰਿਆਂ ਨਾਲ ਪੂਰਨ ਹੈ, ਨਿਰਭਉ ਗੁਰਪ੍ਰਸਾਦ ਗੁਰਾਂ ਦੀ ਕਿਰਪਾ ਨਾਲ ਇੰਨਾ ਮੰਤਰ ਲਿਖ ਕੇ ਇਹ ਸਾਧ ਸੰਗਤ ਜੀ ਖੋਰਸਾ ਮੰਤਰ ਹੈ, ਜਿਵੇਂ ਮੰਤਰਾਂ ਦੇ ਭੇਦ ਹੁੰਦੇ ਹਨ, ਹਰੇ ਰਾਮ ਹਰੇ ਰਾਮ, ਰਾਮ ਰਾਮ ਹਰੇ ਹਰੇ, ਹਰੇ ਕ੍ਰਿਸ਼ਨ 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 ਹਰੇ ਹਰੇ, ਇਹ ਖੋਰਸਾ ਮੰਤਰ ਹੈ ਜਾਪ ਪਿਛਲੇ ਯੁੱਗਾਂ ਦਾ। ਗੁਰੂ ਸਾਹਿਬ ਨੇ ਤਾਂ ਇਹੋ ਹੀ ਪਾਠ ਕਰੋ ਭਾਈ, ਕੋ ਓਂਕਾਰ ਸਤਨਾਮ ਕਰਤਾ ਪੁਰ ਗੁਰਪ੍ਰਸਾਦ, ਇਹੋ ਮੰਤਰ ਜਪਿਆ ਕਰੋ, ਆਗਿਆ ਦਿੱਤੀ ਹੈ। ਇਸੇ ਪ੍ਰਕਾਰ ਦੁਆਦਸ਼ਾ ਮੰਤਰ ਸੀ ਪਿਛਲੇ ਯੁੱਗਾਂ ਦਾ, ਓਮ ਨਮੋ ਭਗਵਤੇ ਵਾਸਦੇ ਆ, ਉਹਦੇ ਥਾਂ ਮਾਰਨ ਕਈ ਕੋ ਓਂਕਾਰ ਸਤਨਾਮ ਗੁਰਪ੍ਰਸਾਦ ਦਾ ਜਾਪ ਕਰਿਆ ਕਰੋ, ਇਹ ਮੰਤਰਾਂ ਦੇ ਭੇਦ ਹਨ। ਇਸੇ ਪ੍ਰਕਾਰ ਸਾਧ ਸੰਗਤ ਜੀ ਹੋਰ ਮੰਤਰਾਂ ਦੇ ਭੇਦ ਸਨ ਜੋ ਇਸ ਮੂਲ ਮੰਤਰ ਦੇ ਵਿੱਚ ਆਉਂਦੇ ਹਨ, ਸੋ ਇਸ ਪ੍ਰਕਾਰ ਖੋਰਸਾ ਮੰਤਰ ਉਚਾਰਨ ਕਰਕੇ ਗੁਰੂ ਮਹਾਰਾਜ ਸਾਹਿਬ ਉਚਾਰਨ ਕਰਦੇ ਹਨ ਬਾਣੀ ਅੱਗੇ।
ਸਲੋਕ ਮਹੱਲਾ ਪਹਿਲਾ, ਗੁਰਦਾਤਾ ਗੁਰ ਹਿਰੈ ਘਰ।
ਸ੍ਰੀ ਗੁਰੂ ਸਾਹਿਬ ਸਤਿਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਵਿੱਚ ਵਿਰਾਜਮਾਨ ਹਨ, ਰਾਵੀ ਦੇ ਕਿਨਾਰੇ 'ਤੇ। ਇੱਥੇ ਸਿੱਖ ਸੰਗਤਾਂ ਆਪਦੇ ਦਰਸ਼ਨ ਕਰਦੀਆਂ ਹਨ, ਬੜੇ ਪ੍ਰਸੰਨ ਹੁੰਦੇ ਹਨ ਦਰਸ਼ਨ ਕਰਕੇ, ਅਤੇ ਨਿਹਾਲ ਹੋ ਕੇ ਸਿੱਖ ਸੰਗਤਾਂ ਗੁਰੂ ਸਾਹਿਬ ਤੋਂ ਉਪਦੇਸ਼ ਪੁੱਛਦੀਆਂ ਹਨ। ਉਸ ਵੇਲੇ ਮਹਾਰਾਜ ਸਾਹਿਬ ਦੇ ਗੁਰੂ ਦਾ ਸਰੂਪ ਪੁੱਛਿਆ, ਮਹਾਰਾਜ ਸਾਹਿਬ ਗੁਰੂ ਦਾ ਸਰੂਪ ਕਿਹਾ ਗਿਆ ਹੈ, ਤਾਂ ਮਹਾਰਾਜ ਸਾਹਿਬ ਫਰਮਾਉਂਦੇ ਹਨ, ਇਹ ਗੁਰਸਿੱਖੋ ਸੁਣੋ,
ਗੁਰਦਾਤਾ ਗੁਰ ਹਿਰੈ ਘਰ।
ਹੇ ਭਾਈ, ਸਤਿਗੁਰੂ ਤਾਂ ਅਕਾਲ ਪੁਰਖ ਅੰਤਰਜਾਮੀ ਦਾਤੇ ਹਨ ਸਾਰਿਆਂ ਨੂੰ, ਸਭਨਾਂ ਦੇ ਤਾਂ ਬ੍ਰਹਮ ਗਿਆਨ ਦੇ ਦਾਤੇ ਹੈ, ਮੁਕਤ ਦੇ ਦਾਤੇ ਹੈ, ਸਭ ਪਦਾਰਥਾਂ ਦੇ ਦਾਤੇ ਹਨ, ਅਤੇ ਹਿਰੈ ਘਰ, ਫਿਰ ਗੁਰੂ ਸਾਹਿਬ ਹਿਮਾਲੇ ਦਾ ਘਰ, ਬਰਫ਼ ਦੇ ਘਰ, ਹਿਰੈ ਨਾਲ ਬਰਫ਼ ਦਾ, ਬਰਫ਼ ਦੇ ਘਰ ਹਿਮਾਲੇ ਵੀ ਨਹੀਂ, ਠੰਡੇ ਹਨਗੇ, ਬੜੇ ਸ਼ਾਂਤ ਚਿੱਤ ਹਨ ਗੁਰੂ ਸਾਹਿਬ, ਸ਼ਾਂਤੀ ਦਾ ਘਰ ਹਨ ਮਹਾਰਾਜ ਸਾਹਿਬ।
ਗੁਰ ਦੀਪਕ ਤੇ ਲੋਕ,
ਫਿਰ ਗੁਰੂ ਮਹਾਰਾਜ ਸਾਹਿਬ ਦੀਪਕ ਪ੍ਰਕਾਸ਼ਕ ਹਨ, ਦੀਵੇ ਦੀ ਨਿਆਈ ਹਨ, ਤਿੰਨਾਂ ਲੋਕਾਂ ਨੂੰ ਪ੍ਰਕਾਸ਼ਣ ਵਾਲੇ, ਤਿੰਨੇ ਲੋਕ ਸਵਰਗ ਲੋਕ, ਮਾਤ ਲੋਕ, ਪਤਾਲ ਨੂੰ, ਸਾਰਿਆਂ ਦੇ ਅੰਦਰ ਗਿਆਨ ਦੀ ਲੋ ਪਾਉਣ ਵਾਲੇ, ਪ੍ਰਕਾਸ਼ ਕਰਨ ਵਾਲੇ, ਸਤਿਗੁਰੂ ਦਾ ਦੀਵੇ ਦੀ ਨਿਆਈ ਹਨਗੇ। ਗੁਰ ਦੀਪਕ ਤੇ ਉਹ ਲੋਕਾਂ ਦੇ ਦੀਪਕ ਪ੍ਰਕਾਸ਼ਕ ਹਨ ਸਤਿਗੁਰੂ ਜੀ, ਜਾਗਰ ਸੁਪਨ ਸਕੋਵਰ ਦੇ ਵੀ ਸਾਖੀ ਰੂਪ ਹਨ ਸਤਿਗੁਰੂ ਜੀ।
ਅਮਰ ਪਦਾਰਥ ਨਾਨਕਾ,
ਕਿੰਨੇ ਲੋਕ ਹਨ ਦੈਂਤ ਤੇ ਮਨੁੱਖ ਤੇ ਦੇਵਤੇ, ਉਹਨਾਂ ਦੇ ਵੀ ਗੁਰੂ ਸਾਹਿਬ ਦੀਪਕ ਪ੍ਰਕਾਸ਼ਕ ਹਨ।
ਅਮਰ ਪਦਾਰਥ ਨਾਨਕਾ,
ਸਤਿਗੁਰ ਨਾਨਕ ਦੇਵ ਜੀ ਕਹਿੰਦੇ ਨੇ ਭਾਈ, ਅਮਰ ਮੁਕਤੀ ਰੂਪ ਪਦਾਰਥ, ਮਰਨ ਤੋਂ ਰਹਿਤ ਜੋ ਪਦਾਰਥ, ਅਮਰ ਹੋਣ ਵਾਲਾ,
ਮਨ ਮਾਨਿਆ ਸੁਖ ਹੋ,
ਜਿਹਨਾਂ ਦਾ ਸਤਿਗੁਰਾਂ ਚ ਮਨ ਮੰਨ ਗਿਆ ਉਹਨਾਂ ਨੂੰ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਹੈ, ਇਹ ਬਚਨ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕੀਤੇ ਉਸ ਵਕਤ।
ਮਹੱਲਾ ਪਹਿਲਾ, ਪਹਿਲਾ ਪਿਆਰ ਲੱਗਾ ਥਣ ਦੁੱਧ।
ਫਿਰ ਸਿੱਖਾਂ ਨੂੰ ਪੁੱਛਿਆ, ਸੱਚੇ ਪਾਤਸ਼ਾਹ ਮੋਹਰੀਆਂ ਅਵਸਥਾ ਦੱਸੋ ਕਈਆਂ ਦੀਆਂ ਹਨ, ਤਾਂ ਗੁਰੂ ਸਾਹਿਬ ਮੋਹਰੀਆਂ 10 ਅਵਸਥਾ ਫਰਮਾਉਂਦੇ ਹਨ।
ਪਹਿਲਾ ਪਿਆਰ ਲੱਗਾ ਥਣ ਦੁੱਧ,
ਪਹਿਲਾਂ ਵੇਖੋ ਭਾਈ, ਜਦੋਂ ਬੱਚਾ ਜਨਮ ਧਾਰਦਾ ਹੈ, ਉਸ ਬੱਚੇ ਦਾ ਜਨਮ ਅਨੁਸਾਰ ਲਿਵ ਲੱਗੀ, ਛੁਟਕੀ ਲੱਗੀ, ਕ੍ਰਿਸ਼ਨਾ ਲਿਵ ਟੁੱਟ ਜਾਂਦੀ ਹੈ ਮਹਾਰਾਜ ਦੇ ਨਾਮ ਨਾਲੋਂ, ਕ੍ਰਿਸ਼ਨਾ ਲੱਗ ਜਾਂਦੀ, ਮਾਇਆ ਅਮਰ ਵਰਤਾਇਆ, ਮਾਇਆ ਹੁਕਮ ਵਰਤਾ ਦਿੰਦੀ ਹੈ, ਉਦੋਂ ਮਾਤਾ ਦੇ ਆਸਣ ਦੇ ਦੁੱਧ ਚੁੰਘਣ ਨਾਲ ਬੱਚੇ ਦਾ ਪਹਿਲੀ ਅਵਸਥਾ ਹੈ ਮੋਹ ਦੀ, ਥਣ ਦੁੱਧ ਮਾਤਾ ਦੇ ਆਸਣਾਂ ਦੁਆਰਾ ਦੁੱਧ ਚੁੰਘਣ ਦਾ ਪਿਆਰ ਲੱਗਾ ਰਹਿੰਦਾ ਹਰ ਵਕਤ, ਜਦੋਂ ਮਾਤਾ ਮੁਖ ਚੋਂ ਆਸਣ ਕੱਢ ਲਵੇ, ਥਣ ਕੱਢੇ ਬਿਲਕੁਲ ਬਲੀਦੇ, ਬਰਲਾਵ ਤੇ ਬਰਲਾਵ ਕਰਨ ਲੱਗ ਜਾਂਦਾ ਹੈ, ਇਹ ਪਹਿਲੀ ਮੋਹ ਦੀ ਅਵਸਥਾ ਹੈ।
ਦੂਜਾ ਮਾਏ ਬਾਪ ਕੀ ਸੁਧ,
ਦੂਜੀ ਅਵਸਥਾ ਮਾਂ ਦਾਦੀ ਇਹ ਤੇਰਾ ਬਾਪੂ ਹੈ, ਇਹ ਮੇਰੀ ਮਾਂ ਹੈ, ਇਹ ਮਾਂ ਅਤੇ ਬਾਪ ਦੀ ਗਿਆਤ ਹੋ ਜਾਂਦੀ, ਦੂਜੀ ਅਵਸਥਾ ਮੋਹ ਦੀ ਇਹ ਹੈ, ਮਾਂ ਅਤੇ ਪਿਓ ਦਾ ਗਿਆਨ ਹੋਣ ਲੱਗ ਜਾਂਦਾ, ਮੇਰੀ ਮਾਂ ਹੈ, ਮੇਰੇ ਪਿਓ ਹੈ, ਉਹਨੂੰ ਵੇਖ ਕੇ ਖੁਸ਼ ਹੋ ਜਾਂਦਾ ਹੈ, ਉਹਨਾਂ ਦੀ ਕੁੱਛੜ ਤੋਂ ਬਿਨਾਂ ਹੋਰ ਪਾਸੇ ਜਾਣਾ ਨਹੀਂ ਚਾਹੁੰਦਾ।
ਤੀਜਾ ਭਈਆ ਭਾਬੀ ਦੇ
ਤੀਜੇ ਸਾਧ ਸਿੰਘ ਜੀ ਭਰਾਵਾਂ ਨੂੰ ਸਮਝਣ ਲੱਗ ਜਾਂਦਾ, ਤੀਜੀ ਮੋਹ ਦੀ ਅਵਸਥਾ ਇਹ ਹੈ, ਇਹ ਮੇਰੇ ਭਰਾ ਹੈ, ਇਹ ਭਾਬੀ ਮੇਰੇ ਭਰਾ ਦੀ ਇਸਤਰੀ ਹੈ। ਇਸ ਤਰ੍ਹਾਂ ਅੱਜ ਕੱਲ੍ਹ ਤਾਂ ਭਾਬੀ ਮਾਵਾਂ ਨੂੰ ਵੀ ਕਹਿੰਦੇ ਆ ਸ਼ਹਿਰਾਂ ਵਿੱਚ, ਜਿਸ ਤਰ੍ਹਾਂ ਅੰਮ੍ਰਿਤਸਰ ਵਿੱਚ, ਪਰ ਭਾਬੀ ਭਰਾ ਦੀ ਇਸਤਰੀ ਦਾ ਵਾਚਕ ਸਮਝਣਾ ਇੱਥੇ।
ਦੇਵ
ਅਤੇ ਦੇਵ ਬੇਬੇ ਭੈਣ ਦਾ ਨਾਮ ਹੈ, ਬੇਬੇ ਭੈਣ ਦਾ ਪਤਾ ਲੱਗਦਾ ਹੈ, ਬੇਬੇ ਮਾਂ ਨੂੰ ਅੱਜ ਕੱਲ੍ਹ ਕਹਿੰਦੇ ਆ, ਪਰ ਭੈਣ ਦਾ ਵਾਚਕ ਹੈ ਇੱਥੇ।
ਚੌਥਾ ਪਿਆਰ ਉਪੰਨੀ ਖੇਡ,
ਚੌਥੀ ਅਵਸਥਾ ਇਹ ਹੈ ਜਿਸ ਵੇਲੇ ਖੇਡਣ ਦੀ ਪਿਆਰ ਪ੍ਰੀਤ ਪੈਦਾ ਹੋਈ। ਖੇਡਣ ਦਾ ਪਿਆਰ ਹਰ ਵਾਰ ਖੇਡਦਾ ਹੀ ਰਹਿੰਦਾ ਹੈ, ਕਦੇ ਕਿਸੇ ਚੀਜ਼ ਨਾਲ ਖੇਡਦਾ ਰਹਿੰਦਾ, ਕਦੇ ਗੁੱਲੀ ਗੱਡਾ ਖੇਡਦਾ ਹੈ, ਕਦੇ ਕਿਸੇ ਪ੍ਰਕਾਰ ਖੇਡ ਰਹੇ ਹੋ, ਖਿਆਲ ਖੇਡ ਦੀ ਪਿਆਰ ਪ੍ਰੀਤ ਪੈਦਾ ਹੋਈ, ਇਹ ਚੌਥੀ ਮੋਹ ਦੀ ਅਵਸਥਾ ਹੈ।
ਪੰਜਵਾਂ ਖਾਣ ਪੀਣ ਕੀ ਧਾਰ,
ਪੰਜਵੀਂ ਮੋਹ ਦੀ ਅਵਸਥਾ ਹੈਗੀ ਹੈ, ਖਾਣ ਪੀਣ 'ਚ ਚਿੱਤ ਲੱਗਾ ਰਹਿੰਦਾ, ਚੋਰੀ ਵੀ ਮਾਂ ਤੋਂ ਖਾ ਜਾਂਦਾ, ਪਿਓ ਤੋਂ ਚੋਰੀ ਖਾ ਜਾਂਦਾ, ਖਾਣ ਪੀਣ ਵੱਲ ਧੌਣ ਦੌੜਦਾ ਰਹਿੰਦਾ ਹੈ, ਹਰ ਵਕਤ ਦੌੜ ਉਹਦੀ ਖਾਣ ਪੀਣ 'ਚ ਲੱਗੀ ਰਹਿੰਦੀ, ਜਿੱਥੋਂ ਵੀ ਮਿਲ ਗਏ ਖਾ ਜਾਂਦਾ ਛੱਡਦਾ
ਨਹੀਂ।
ਤੀਵੀਂ ਅਵਸਥਾ ਮੋਹ ਦੀ ਇਹ ਹੈ, ਫਿਰ ਕਾਮ ਐਸਾ ਆ ਕੇ ਚੜ੍ਹਦਾ ਇਸ 'ਤੇ ਪਾਂਬਰ ਪੁਣੇ 'ਤੇ, ਨਾ ਪੁੱਛੇ ਜਾਤ, ਕੋਈ ਜਾਤ ਪਾਤ ਵੀ ਨਹੀਂ ਪੁੱਛਦਾ, ਝਾਤੀ ਸਾਧ ਸਿੰਘ ਜਾਤ ਕੋ ਜਾਤ ਦੇ ਵਿੱਚ ਹੀ ਡੁੱਬ ਪੈਂਦਾ ਹੈ, ਗੰਦੇ ਡੁੱਬ ਪਿਆਸ ਵਿਸ਼ਿਆਂ ਦੇ ਗੰਦਿਆਂ ਡੁੱਬਾਂ 'ਚ ਪੈ ਕੇ ਨਾਸ਼ ਹੁੰਦਾ ਜਾਂਦਾ ਹੈ, ਕਿਉਂ ਜਾਤ ਵੀ ਨਹੀਂ ਪੁੱਛਦਾ, ਕਾਮਨਾ ਦੀ ਜਾਤ ਪੁੱਛਦਾ ਵੀ ਇਹ ਚਿੱਤਰਨੀ ਹੈ ਕਿ ਕਿਸੇ ਪ੍ਰਕਾਰ ਦੀ ਪਦਮਣੀ ਹੈ ਕਿ ਸੰਖਣੀ ਹੈ ਕਿ ਹੱਸਣੀ ਹੈ, ਇਹਨਾਂ ਦੀਆਂ ਜਿਸ ਪ੍ਰਕਾਰ ਦੇ ਲਿਖੇ ਹੋਏ ਹਨ ਯੰਤਰ ਮੰਤਰ ਅਤੇ ਕੋਕ ਸ਼ਾਸਤਰ ਆਦਿਕਾਂ ਦੇ, ਉਹਨਾਂ ਜਾਤਾਂ ਨੂੰ ਪੁੱਛਦਾ ਹੈ, ਪਰ ਇੱਥੇ ਕਾਮ ਨਾ ਨੰਨੇ ਨੂੰ ਮੰਮੀ ਨੂੰ ਔਂਕੜ ਹੈ, ਇਸ ਕਰਕੇ ਕਾਮ 'ਚ ਇੰਨਾ ਦੱਸਿਆ ਜਾਂਦਾ, ਜਾਤ ਵੀ ਨਹੀਂ ਪੁੱਛਦਾ, ਉੱਥੇ ਡਿੱਗ ਪੈਂਦਾ ਜਿੱਥੇ ਕੋਈ ਕਾਮ ਵਾਲੀ ਚੀਜ਼ ਮਿਲ ਜਾਵੇ।
ਸੱਤਵਾਂ
ਫਿਰ ਉਹ ਸਮਾਂ ਆਉਂਦਾ, ਜਵਾਨੀ ਗੁਜ਼ਰ ਜਾਂਦੀ ਹੈ, ਫਿਰ ਘਰ 'ਚ ਵਸਣ ਵਾਸਤੇ ਪੁੱਤਰ ਧੀਆਂ ਹੋ ਜਾਂਦੇ, ਬਾਹਲਾ ਪਰਿਵਾਰ ਵੱਧ ਜਾਂਦਾ, ਉਹ ਸਾਂਝਾ ਕੱਤਰ ਕਰਦਾ ਵੀ ਘਰ 'ਚ ਵਸਣਾ, ਕੋਈ ਖਾਣ ਪੀਣ ਨੂੰ ਵੀ ਚਾਹੀਦਾ, ਕੋਈ ਨਿਆਣਿਆਂ ਵਾਸਤੇ ਜੋੜਨਾ ਵੀ ਚਾਹੀਦਾ, ਮੇਰੇ ਨਿਆਣੇ ਭੁੱਖੇ ਨਾ ਮਰ ਜਾਣ, ਫਿਰ ਸੰਜ ਕਰਕੇ ਕਤਲ ਕਰਕੇ ਘਰ 'ਚ ਬਸਣ ਦਾ ਸਮੱਗਰੀ ਤਿਆਰ ਕਰਦਾ ਰਹਿੰਦਾ, ਇਹ ਸੱਤਵੀਂ ਮੋਹ ਦੀ ਅਵਸਥਾ ਹੈ।
ਅੱਠਵਾਂ ਕ੍ਰੋਧ ਹੋਆ ਤਨ ਨਾਸ,
ਅੱਠਵੇਂ ਵਿੱਚ ਸਾਧ ਸੰਗਤ ਜੀ ਘਰ 'ਚ ਜਦੋਂ ਬਸਣ ਲੱਗ ਜਾਂਦਾ, ਮੁੰਡੇ ਕੁੜੀਆਂ ਅੱਖ ਹੀ ਨਹੀਂ ਲੱਗਦੇ, ਆਪ ਹੁਦਰੀਆਂ ਕਰਦੇ ਰਹਿੰਦੇ ਹੈ, ਫਿਰ ਉਦੋਂ ਅੱਠਵੇਂ 'ਚ ਉਹ ਜਦ ਨਹੀਂ ਅੱਖ ਲੱਗਦੇ, ਆਪਦੇ ਕ੍ਰੋਧ 'ਚ ਆਪਦਾ ਸਰੀਰ ਨਾਸ਼ ਕਰੀ ਜਾਂਦਾ, ਗੁੱਸਾ ਖਾ ਖਾ ਕੇ ਮਰੋੜੀਆਂ ਖਾਂਦਾ, ਮੇਰੇ ਅੱਖ ਨਹੀਂ ਲੱਗਦੇ, ਮੈਂ ਇਹਨਾਂ ਵਾਸਤੇ ਜਾਇਦਾਦ ਬਣਾਈ ਹੈ, ਮੁਰੱਬੇ ਬਣਾਏ ਹੈ, ਇਹਨਾਂ ਵਾਸਤੇ ਮੈਂ ਸਾਰੀ ਮਾਇਆ ਖਰਚੀ ਹੈ, ਸਾਰੀ ਜ਼ਿੰਦਗੀ ਲਾਈ ਹੈ, ਕਿਉਂ ਗੁੱਸੇ 'ਚ ਸਰੀਰ ਨਾਸ਼ ਹੁੰਦਾ ਰਹਿੰਦਾ, ਬਾਹਲਾ ਗੁੱਸਾ ਆ ਜਾਂਦਾ, ਅੱਠਵੀਂ ਮੋਹ ਦੀ ਐਸੀ ਅਵਸਥਾ ਹੈ।
ਨਾਵੇ ਧੌਲੇ ਉੱਭੇ ਸਾਹ,
ਨੌਵੀਂ ਸਾਧ ਸੰਗਤ ਜੀ ਹਾਲਤ ਇਹ ਹੈ, ਨੌਵੀਂ ਮੋਹ ਦੀ ਅਵਸਥਾ, ਧੌਲੇ ਆ ਜਾਂਦੇ, ਸਾਰੇ ਚਿੱਟੇ ਕੇਸ ਹੋ ਜਾਂਦੇ ਹੈ, ਅਤੇ ਉੱਭੇ ਲੰਮੇ ਹੋ ਕੇ ਸਾਹ ਲੈਣ ਲੱਗ ਜਾਂਦਾ, ਹਟਕੋਰੇ ਮਾਰਦਾ ਰਹਿੰਦਾ, ਸਾਹ ਬਲਗਮ ਦੇ ਨਾਲ ਰੁਕ ਜਾਂਦੇ ਹੈ, ਇਸ ਪ੍ਰਕਾਰ ਹੋ ਕੇ ਦਿਨ ਸਾਹ ਆਉਂਦੇ ਹਨ ਰੁਕ ਰੁਕ ਕੇ।
ਦਸਵੇਂ ਦੱਦਾ ਹੋਆ ਸਵਾਦ,
ਦਸਵੀਂ ਹਾਲਤ ਮੋਹ ਦੀ ਇਹ ਹੈ, ਸਾਧ ਸੰਗਤ ਜੀ ਜੇ ਤਾਂ ਹਿੰਦੂ ਹੈ ਤਾਂ ਵੀ ਉਹਨੂੰ ਸਾੜ ਦਿੰਦੇ ਹੈ, ਮੁਸਲਮਾਨ ਜਿਹੜੇ ਉਹਨਾਂ ਨੂੰ ਕਬਰ 'ਚ ਪਾ ਦਿੰਦੇ ਹੈ, ਇਹ ਸਾੜਿਆ ਹੋਇਆ ਦਿਸ਼ਿਆਂ ਦੀ ਦਿਓ ਦਾ ਸਾੜਿਆ ਹੋਇਆ ਸਵਾਹ ਹੋ ਜਾਂਦਾ, ਅੰਤ ਨੂੰ ਸਰੀਰ ਖਾਕ ਹੋ ਜਾਂਦਾ ਹੈ, ਚਿਖਾ 'ਚ ਪਾ ਕੇ ਸਾੜ ਦਿੰਦੇ ਹੈ, ਸਾੜਿਆ ਸਵਾਹ ਹੋ ਜਾਂਦਾ ਹੈ, ਇਹ ਸਰੀਰ ਤਾਂ
ਗੀਤ ਪੁਕਾਰੀ ਤਾਹ।
ਫਿਰ ਸਾਧ ਸਿੰਘ ਜੀ ਜਿਹੜੇ ਵਿਆਹ ਵੇਲੇ ਗੀਤ ਗਾਉਂਦੇ ਹੁੰਦੇ ਸੀ, ਘੋੜੀਆਂ ਗਾਉਂਦੇ ਹੁੰਦੇ ਸੀ, ਉਹ ਗੀਤਾਂ ਦਾ ਸਮਾਂ ਚੱਲਿਆ ਜਾਂਦਾ ਹੈ, ਉਹ ਗੀਤ ਗਾਉਣ ਦਾ ਵੇਲਾ ਨਹੀਂ, ਉਸ ਜਾਂ ਮੇਰਾ ਦੂਰ ਚੜਿਆ ਘੋੜੀ, ਉਹ ਗੀਤ ਨਹੀਂ ਰਹਿ ਗਏ, ਉਦੋਂ ਧਾਹਾਂ ਹੀ ਮਾਰਦੇ ਹੈ, ਧਾਹਾਂ ਮਾਰਦੇ ਹੈ, ਮੱਘੀ ਭੰਨਣ ਵੇਲੇ ਵੀ ਧਾਹਾਂ ਮਾਰਦੇ ਹੈ, ਤਿਣਕੇ ਤੋੜਨ ਵੇਲੇ ਵੀ ਧਾਹਾਂ ਮਾਰਦੇ ਹੈ, ਕਪਾਲ ਕੇਰਾ ਕਰਨ ਵੇਲੇ ਵੀ ਧਾਹਾਂ ਮਾਰਦੇ ਹੈ, ਇਸ ਪ੍ਰਕਾਰ ਗਏ ਸੰਗੀਤ। ਸੰਗੀਤ ਜੇ ਕੋਈ ਚੰਗਾ ਸਿਆਣਾ ਹੋਵੇ, ਉਹ ਸੰਗੀਤ ਰਾਗੀਆਂ ਨੂੰ ਨਾਲ ਲੈ ਜਾਂਦੇ ਹੈ, ਰਾਗੀ ਉਹਦੇ ਅੱਗੇ ਕੋਈ ਵਿਸ਼ਨ ਪਦੇ ਗਾਉਂਦੇ ਜਾਂਦੇ, ਜਿਵੇਂ ਇੱਥੇ ਕਲਕੱਤੇ ਵਿੱਚੋਂ ਜਿਹੜੇ ਲਿਆਉਂਦੇ ਹੁੰਦੇ ਹੈ ਕਾਲੀ ਦੇ ਮੰਦਿਰ 'ਤੇ, ਉਹ ਨੱਚਦੇ ਆਉਂਦੇ ਹੈ ਅਤੇ ਸ਼ਰਾਬ ਦੇ ਰੱਜੇ ਹੋਏ ਗੀਤ ਗਾਉਂਦੇ ਆਉਂਦੇ ਹੈ, ਇਸ ਪ੍ਰਕਾਰ ਸੰਗੀਤ ਰਾਗੀ ਨਾਲ ਲੈ ਗਏ, ਅਤੇ ਮਗਰੋਂ ਧਾਹ ਮਾਰੀ ਉਹ ਜੀਵਾਤਮਾ ਨੇ।
ਉੱਡਿਆ ਹੰਸ ਦਸਾਏ ਰਾਹ,
ਉੱਡ ਪਿਆ ਹੰਸ ਜੀਵਾਤਮਾ ਕਹਿੰਦੇ, ਅਤੇ ਉਸ ਵੇਲੇ ਲੈ ਵੀ ਮੈਨੂੰ ਸਾਰੇ ਸਾਥ ਛੱਡ ਗਏ, ਤਿਣਕੇ ਤੋੜ ਗਏ ਮੈਨੂੰ ਤਾਂ, ਜਤਰ ਆਇਆ ਤੱਤਰ ਕਸ਼ਤੀ ਕਹਿ ਗਏ ਹੈ, ਉਸ ਵੇਲੇ ਜੀਵਾਤਮਾ ਦੁਖੀ ਹੋ ਕੇ ਧਾਹ ਮਾਰਦਾ, ਕਹਿੰਦੇ ਲੈ ਮੇਰਾ ਕੋਈ ਸਾਥੀ ਨਹੀਂ ਹੈ ਹੁਣ।
ਉੱਡਿਆ ਹੰਸ ਦਸਾਏ ਰਾਹ,
ਉਸ ਵੇਲੇ ਹੰਸ ਜੀਵਾਤਮਾ ਉੱਡ ਖੜੋਂਦਾ ਹੈ ਦੇਹ ਵਿੱਚੋਂ, ਤੇ ਦਸਾਏ ਜਮਦੂਤਾਂ ਨੂੰ ਪੁੱਛਦਾ ਮੈਂ ਕਿਹੜੇ ਰਾਹ ਚੱਲਾਂ। ਜੇ ਪਾਪ ਕੀ ਕਹਿੰਦੇ ਪਾਪ ਦੇ ਰਾਹ ਵਿੱਚ ਤੋਰ ਲੈਂਦੇ ਆ, ਖੰਡੇ ਧਾਰ ਗਲੀ ਅੱਜ ਪੀੜੀ, ਲੇਖਾ ਲੀਜੇ ਚਲੀਓ ਪੀੜੀ। ਤੇ ਜੇ ਪੁੰਨ ਕੀਤੇ ਹੁੰਦੇ ਆ ਤੇ ਪੁੰਨਵਾਨਾਂ ਦੇ ਰਾਹ ਵਿੱਚ ਉਹ ਦਸਾਏ ਪੁੱਛਦਾ, ਉਹਨੂੰ ਪੁੰਨਿਆਂ ਵਾਲੇ ਰਾਹ ਤੋਰਿਆ ਜਾਂਦਾ ਹੈ। ਇਉਂ ਦਸਾਏ ਪੁੱਛਦਾ ਰਾਹ ਦਸਿਆਉਂਦੇ ਰਾਹ, ਜਿਹੀ ਵੀ ਕਰਤੂਤ ਕੀਤੀ ਹੁੰਦੀ ਹੈ ਉਹ ਉਗੜਿਆਉਂਦੀ ਹੈ ਸਪੁਰਸ਼ ਦੀ।
ਆਇਆ ਗਿਆ ਮੋਇਆ ਨਾ,
ਜਿਹੜੇ ਲੋਕ ਹਨ ਉਹ ਕਹਿੰਦੇ ਲੈ ਵੀ ਆਇਆ ਸੀ ਚਲਿਆ ਗਿਆ, ਅੱਜ ਤਾਂ ਮਰ ਗਿਆ ਫੌਤ ਹੋ ਗਿਆ, ਨਾ ਉਹ ਰੱਖਦੇ ਹੋਇਆ ਕਹਿੰਦੇ ਬਸ ਮੁੱਕ ਗਿਆ ਹੈ ਹੁਣ। ਇਸ ਪ੍ਰਕਾਰ ਸਾਧ ਸਿੰਘ ਜੀ ਮਹਾਰਾਜ ਕਹਿੰਦੇ ਹਨ,
ਆਇਆ ਗਿਆ ਮੋਇਆ ਨਾ,
ਜਿਹੜਾ ਪਰਮੇਸ਼ਰ ਦੇ ਨਾਮ ਵੱਲੋਂ ਮਰਿਆ ਹੋਇਆ ਹੈ ਉਹ ਇਉਂ ਸੰਸਾਰ ਵਿੱਚ ਆਇਆ ਸੀ ਅਤੇ ਅੰਤ ਨੂੰ ਚਲਿਆ ਗਿਆ, ਖਾਲੀ ਦੁਨੀਆਂ 'ਚੋਂ ਕੂਚ ਕਰਕੇ ਚਲਿਆ ਗਿਆ ਨਾਮ ਵੱਲੋਂ ਜਿਹੜਾ ਮਰਿਆ ਹੋਇਆ। ਜਿਹਨ ਪਰਮੇਸ਼ਰ ਦੇ ਨਾਮ ਦਾ ਜਾਪ ਨਹੀਂ ਕੀਤਾ ਉਹ ਆਉਂਦਾ ਜਾਂਦਾ ਰਹਿੰਦਾ 84 ਲੱਖ ਦੀਆਂ ਜੀਵਾਂ ਵਿੱਚ। ਆਇਆ ਗਿਆ ਜੀਵ ਆਤਮਾ ਆਇਆ ਸੀ ਅਤੇ ਚਲਿਆ ਗਿਆ ਅਤੇ ਨਾਮ ਮਾਤਰ ਮਰਿਆ ਹੈ। ਜਿਹੜਾ ਨਾਂ ਅਤੇ ਰੂਪ ਸੀ ਨਾ, ਕਹਿਦ ਕਬੀਰ ਸੁਨੋਰੇ ਗੁਣੀਆਂ ਬਿਨਸੇ ਕੋ ਰੂਪ ਦੇਖੇ ਸਭ ਦੁਨੀਆਂ, ਉਦੋਂ ਤੋਂ ਨਾਂ ਉਹਦਾ ਸਾਰਿਆਂ ਬਈਆਂ ਤੋਂ ਸਾਰਿਆਂ ਥਾਵਾਂ 'ਚੋਂ ਬਦਖਲ ਕੀਤਾ ਜਾਂਦਾ ਹੈ। ਉਹਦੇ ਮੁੰਡੇ ਵੀ ਆਪਦਾ ਨਾਂ ਰਖਾ ਲੈਂਦੇ ਹੈ ਅਤੇ ਉਹਨੂੰ ਫੌਤ ਕਰ ਦਿੰਦੇ ਉਸ ਵੇਲੇ, ਕਿਉਂ ਨਾਂ ਉਹਦਾ ਉਹ ਤੋਂ ਮਰ ਜਾਂਦਾ ਜਿੱਦਣ ਸੀਰ ਛੱਡ ਜਾਂਦਾ, ਫਿਰ ਨਾਂ ਨਹੀਂ ਕੋਈ ਉਸਦਾ ਚੇਤੇ ਕਰਦਾ। ਇਸ ਪ੍ਰਕਾਰ ਜਿਹੜਾ ਮਹਾਰਾਜ ਨਾਂ ਤੋਂ ਮਰਿਆ ਹੋਇਆ ਉਹ ਆਉਂਦਾ ਜਾਂਦਾ ਰਹਿੰਦਾ, ਜਿਨ੍ਹਾਂ ਦੇ ਵਿੱਚ ਮੁਕਤ ਨਹੀਂ ਹੋ ਸਕਦਾ। ਸਾਧ ਸੰਗਤ ਜੀ ਉਦੋਂ ਪਿੱਛੋਂ ਫਿਰ ਸ਼ਰਾਧ ਕਰਦੇ ਹੈ, ਪਹਿਲਾਂ ਜੀਵਤ ਪਿੱਤਰ ਨਾ ਮਾਨੇ ਕੋ ਮੂਹੇ ਸ਼ਰਾਧ ਕਰਾਹੀ, ਜਿਉਂਦੇ ਪਿੱਤਰ ਨੂੰ ਤਾਂ ਪਾਣੀ ਦਾ ਕਟੋਰਾ ਵੀ ਭਰ ਕੇ ਨਹੀਂ ਦਿੰਦੇ, ਬੈਠੇ ਆ ਕਹਿੰਦੇ ਐਵੇਂ ਕੁੱਤੇ ਹਟਾਈ ਆ ਬਾਹਰ ਬੈਠਾ ਕੀ ਕਰਦਾ ਤੂੰ ਇੱਥੇ। ਸੋ ਇਸ ਪ੍ਰਕਾਰ ਜੇ ਪਾਣੀ ਮੰਗਣ ਕਹਿੰਦੇ ਤੈਨੂੰ ਦਿੰਦੇ ਹਾਂ ਦੁੱਧ ਚੋ ਕੇ, ਇਸ ਪ੍ਰਕਾਰ ਉਹ ਤਾਂ ਸੇਵਾ ਨਹੀਂ ਕਰਦੇ ਅਤੇ ਹਾਏ ਮਰ ਜਾਂਦੀਆਂ ਕਈਆਂ ਦੀਆਂ ਮਾਵਾਂ, ਉਹ ਪਾਣੀ ਵੀ ਨਹੀਂ ਮਾਵਾਂ ਨੂੰ ਦੇ ਸਕਦੇ, ਪਿਓਾਂ ਨੂੰ ਵੀ ਸੇਵਾ ਨਹੀਂ ਕਰ ਸਕਦੇ, ਅਤੇ ਮਗਰੋਂ ਉਹਨਾਂ ਦੇ ਫਿਰ ਕੀ ਕਰਦੇ
ਆ,
ਫਿਰ ਪਿੱਛੇ ਬਾਹਮਣਾਂ ਨੂੰ ਬੁਲਾ ਬੁਲਾ ਕੇ ਸਾਧ ਜੀ ਪਤਲਾ ਮਨਸਦੇ ਹੈ, ਪਤਲਾ ਮਨਸ ਮਨਸ ਕੇ ਸਾਧਾਂ ਅਤੇ ਬਾਹਮਣਾਂ ਨੂੰ ਅੱਗੇ ਵੀ ਅੱਜ ਸ਼ਰਾਧ ਹੈ ਇਹਨੂੰ ਖੁਆਉਣਾ, ਅਤੇ ਇਸ ਪ੍ਰਕਾਰ ਸਾਧ ਸਿੰਘ ਜੀ ਪਿੱਛੇ ਪਤਲਾ ਮਨਸ ਮੰਨ ਕੇ ਸਿਰਦੇ ਉਹ ਕਾਂਬੋਝ ਕਰਦੇ ਹੈ। ਉਹ ਤਾਂ ਭਾਈ ਪਿਤਰੀ ਬੱਪੜੇ ਕਿਉਂ ਕਹੋ ਕਿਉਂ ਪਾਵੇ ਕਊਆ ਕੁੱਕਰ ਖਾਹੀ, ਪਿਤਰਾਂ ਨੇ ਕਿੱਥੇ ਖਾਣਾ, ਕਾਂ ਅਤੇ ਕੁੱਤੇ ਉਹ ਜਿਹੜਾ ਭਰੋਸਾ ਰੱਖਦੇ ਨੇ ਕੋਠੇ ਦੇ ਉੱਤੇ ਉਹਨੂੰ ਕਾਂ ਅਤੇ ਕੁੱਤੇ ਖਾ ਜਾਂਦੇ ਹੈ। ਜੇ ਤੁਹਾਡੇ ਪਿਤਰੀ ਕਾਂ ਅਤੇ ਕੁੱਤੇ ਬਣੇ ਤਾਂ ਉਹਨੇ ਖਾ ਲਿਆ ਠੀਕ ਹੈ। ਸੋ ਇਸ ਵਾਸਤੇ ਕਾਂਬੋਝ ਕਰਕੇ ਕਾਹਨੂੰ ਪਿੱਛੇ ਪਤਲਾਂ 'ਚ ਸੱਦਦੇ ਹੋ, ਜਦ ਤੁਸੀਂ ਪਹਿਲਾਂ ਹੀ ਨਹੀਂ ਸੇਵਾ ਕੀਤੀ ਅਤੇ ਮਰੇ ਹੋਏ ਦੀਆਂ ਪਤਲਾਂ ਬਣਸਦੇ ਹੋ ਸ਼ਰਾਧ ਕਰਦੇ ਹੋ, ਉਹਨਾਂ ਦਾ ਕੀ ਲਾਭ ਹੈ? ਉਹ ਖਬਰ ਹੈ ਕਿਹੜੀ ਜੂਨ 'ਚ ਗਿਆ ਹੈ ਮਾਰਿਆ ਹੈ ਬਿਰਤਾ ਦਾ, ਤੁਸੀਂ ਉਹਦੀ ਸੇਵਾ ਜਿਉਂਦੇ ਵੀ ਕਰ ਲੈਂਦੇ ਤਾਂ ਉਹਦਾ ਭਲਾ ਸੀ। ਮਰੇ ਤੋਂ ਕਾਮ ਬਣਾ ਬੋਝ ਕਰਕੇ ਅਤੇ ਪਤਲਾਂ ਦੇ ਬਾਹਮਣਾਂ ਨੂੰ ਸੱਦ ਸੱਦ ਕੇ, ਸਾਰਿਆਂ ਨੂੰ ਸੱਦ ਸੱਦ ਕੇ, ਭਾਈਆਂ ਨੂੰ ਸੱਦ ਸੱਦ ਕੇ ਸ਼ਰਾਧ ਖਾ ਖਾ ਕੇ ਕੀ ਤੁਹਾਨੂੰ ਲਾਭ ਹੋਵੇਗਾ ਜਦੋਂ ਜਿਉਂਦਿਆਂ ਦੀ ਸੇਵਾ ਨਹੀਂ ਤੁਸੀਂ ਕਰ ਸਕੇ? ਇਸ ਪ੍ਰਕਾਰ
ਪਿੱਛੇ
ਪਤਲਾਂ ਸਾਹਿਬ ਸਿੰਘ ਜੀ ਕੱਛੂ ਵਰਗੀਆਂ ਜੂਨਾਂ ਹੋਣਗੀਆਂ, ਅਤੇ ਪਤਲ ਸਾਹਿਬ ਸਿੰਘ ਜੀ ਗਿਆ ਜੀ ਦੇ ਉੱਤੇ ਅਸੀਂ ਵੇਖੇ ਹੈ, ਉਹ ਗਿਆ ਦੇ ਉੱਤੇ ਬਹੁਤ ਸਾਰੀਆਂ ਪਤਲਾਂ ਜਾਨਵਰ ਹੁੰਦੇ ਹੈ, ਕੱਛੂ ਵਰਗੀਆਂ ਚੌੜੀਆਂ ਹੁੰਦੀਆਂ, ਉਹਨਾਂ ਨੂੰ ਉਹ ਜਿਹੜੇ ਪਿੰਡ ਜੇ ਭਰਾਉਂਦੇ ਹਨ ਉੱਥੇ ਗਿਆ 'ਤੇ ਜਾ ਕੇ ਉਹ ਉੱਥੇ ਜਾ ਕੇ ਸਿੜਦੇ ਅਤੇ ਪਤਲਾਂ ਆ ਕੇ ਚੱਕ ਲੈਂਦੀਆਂ, ਪਰ ਪਤਲ ਆ ਜਾਣ ਲੈਂਦਾ ਉਹਨਾਂ ਪਤਲਾਂ ਨੂੰ ਕਾਹਦੇ ਵਾਸਤੇ ਸਾਡੇ ਹੋ ਪਿੱਛੋਂ, ਅਤੇ ਜਦੋਂ ਪਹਿਲਾਂ ਟਹਿਲ ਨਹੀਂ ਕੀਤੀ ਫਿਰ ਤੁਹਾਡੇ ਪਿੱਤਰ ਜਿਹੜੇ ਪਤਲਾਂ ਬਣੇ ਹੋਏ ਨੇ ਕੱਛੂਆਂ ਵਰਗੀਆਂ ਜੂਨਾਂ 'ਚ ਉਹਨਾਂ ਨੂੰ ਬੁਲਾ ਬੁਲਾ ਕੇ ਕੀ ਫਾਇਦਾ ਹੋਵੇਗਾ ਤੁਹਾਨੂੰ? ਇਸ ਪ੍ਰਕਾਰ ਕਾਵ ਕਿਸ ਵਾਸਤੇ ਪਤਲਾਂ ਦੁਆਰਾ ਫਿਰ ਸਾਧਾਂ ਅਤੇ ਬਾਹਮਣਾਂ ਨੂੰ ਸੱਦ ਸੱਦ ਕੇ ਖਵਾਉਂਦੇ ਹੋ ਜਦੋਂ ਜਿਉਂਦੇ ਦੀ ਸੇਵਾ ਨਹੀਂ ਕੀਤੀ? ਇਸ ਦੇ ਉੱਤੇ ਪ੍ਰਕਰਨ ਆਉਂਦਾ ਹੈ ਸਾਧ ਸੰਗਤ ਜੀ, ਇੱਕ ਕਿਸੇ ਨੇ ਸ਼ਰਾਧ ਕੀਤਾ, ਉਹ ਸ਼ਰਾਧ ਦੇ ਉੱਤੇ ਆਇਆ ਪੰਡਿਤ, ਪੰਡਿਤ ਨੇ ਸ਼ਰਾਧ ਦੇ ਉੱਤੇ ਆ ਕੇ ਉਹਦੇ ਖੀਰ ਖਾਰ ਖਾਧੀ ਚੰਗੀ ਛਕਲੀ, ਜਦੋਂ ਛੱਕ ਕੇ ਕਹਿਣ ਲੱਗਾ ਜਜਮਾਨ ਮੈਨੂੰ ਅੱਜ ਇਸ ਪ੍ਰਕਾਰ ਸੁਪਨਾ ਆਇਆ ਤੇਰੇ ਪਿਓ ਨੂੰ ਦਰਸ਼ਨ ਦਿੱਤੇ ਹੈ। ਉਹ ਕਹਿਣ ਲੱਗਾ ਵੀ ਮੈਂ ਦਰਦ ਹੋ ਗਿਆ, ਮੈਂ ਇੱਥੋਂ ਘੋੜੀ 'ਤੇ ਬਗੈਰ ਤੁਰਿਆ ਨਹੀਂ ਜਾਂਦਾ, ਮੇਰੇ ਵਾਸਤੇ ਤੇਰੇ ਨੰਬਰਦਾਰ ਹੈ ਘੋੜੀ ਚੰਗੀ ਹੈ, ਇਹ ਘੋੜੀ ਦਾਨ ਕਰ ਦਿਓ ਕਹਿੰਦਾ। ਇਹ ਮੇਰੇ ਮੂੰਹ 'ਚ ਹੋ ਕੇ ਉਹ ਬੋਲਿਆ, ਸੁਣ ਕੇ ਉਹਨ ਜਿਮੀਦਾਰ ਸੀ ਅੱਲੜ ਗਿਆ ਨੰਬਰਦਾਰ, ਉਹਨੂੰ ਘੋੜੀ ਦੇਤੀ ਬ੍ਰਾਹਮਣ ਨੂੰ, ਘੋੜੀ ਦੇਤੀ ਉਹਨੂੰ ਸਿੰਘ ਸਭਿਆ ਇੱਕ ਮਿਲ ਗਿਆ, ਕਹਿੰਦੇ ਵੀ ਘੋੜੀ ਬ੍ਰਾਹਮਣ ਲੈ ਗਿਆ ਕੀ ਕਰੀਏ? ਕਹਿੰਦੇ ਤਰੀਕਾ ਤਾਂ ਮੈਂ ਦੱਸ ਦਿੰਦਾ ਤੈਨੂੰ ਲਿਆਉਣ ਦਾ। ਕਹਿੰਦੇ ਕਿਵੇਂ ਲਿਆਵਾਂ? ਤੂੰ ਐਂ ਕਰ, ਕਹਿੰਦੇ ਉਹਨੂੰ ਪੰਡਿਤ ਨੂੰ ਕਹੋ ਵੀ ਪੰਡਿਤ ਜੀ ਮੇਰਾ ਬਾਪੂ ਅੱਗੇ ਕਦੇ ਘੋੜੀ 'ਤੇ ਚੜਿਆ ਨਹੀਂ ਸੀ ਅਤੇ ਉਹ ਘੋੜੀ ਤੋਂ ਡਿੱਗ ਪਿਆ, ਉਹਦੀ ਲੱਤ ਗਈ ਹੈ ਟੁੱਟ, ਹੁਣ ਉਹ ਲੱਤ ਨੂੰ ਠੀਕ ਕਰਨ ਵਾਸਤੇ ਤੇਰੀ ਲੱਤ ਨੂੰ ਇਹ ਦਾਗ ਦੇਣਾ, ਲੋਹਾ ਦਬਾ ਕੇ ਲਾਉਣਾ ਤੇਰੇ ਪੱਟ 'ਤੇ, ਤੂੰ ਆਪਦੇ ਪੱਟ 'ਤੇ ਲਵਾ ਲਾ ਤਾਂ ਰਾਜੀ ਹੋਊ। ਉਹ ਕਹਿਣ ਲੱਗਾ ਜਜਮਾਨ ਮੈਨੂੰ ਕਾਹਨੂੰ ਸਾੜ ਰਹੇ ਤੂੰ ਆਪਦੀ ਘੋੜੀ ਵਾਪਸ ਕਰ ਲੈ। ਸੋ ਇਸ ਪ੍ਰਕਾਰ ਪਤਾ ਤੇ ਬੁਲਾ ਬੁਲਾ ਕੇ ਕੀ ਕਰੋਗੇ ਤੁਸੀਂ ਜਦੋਂ ਪਹਿਲਾਂ ਟਹਿਲ ਨਹੀਂ ਕੀਤੀ।
ਨਾਨਕ ਮਨਮੁਖ ਅੰਧ
ਪਿਆਰ, ਸਤਿਗੁਰੂ ਸਾਹਿਬ ਜੀ ਕਹਿੰਦੇ ਮਨਮੁਖਾਂ ਦਾ ਅੰਧਤਾਈ ਦਾ ਪਿਆਰ ਹੈ, ਅਗਿਆਨ ਦਾ ਪਿਆਰ ਹੈ, ਗੁਰਮੁਖਤਾਈ ਵਾਲਾ ਪਿਆਰ ਨਹੀਂ ਹੈ।
ਬਾਜ ਗੁਰੂ ਬੁੱਬਾ
ਸੰਸਾਰ, ਇਸ ਪ੍ਰਕਾਰ ਭਾਈ ਗੁਰੂ ਸਾਹਿਬ ਤੋਂ ਬਗੈਰ ਜਿਹੜੇ ਗੁਰੂ ਤੁਰੇ ਫਿਰਦੇ ਹੈ, ਸਾਰਾ ਸੰਸਾਰ ਹੀ ਸੰਸਾਰ ਸਮੁੰਦਰ ਚ ਡੁੱਬ ਰਿਹਾ ਹੈ, ਆਵਾਗਮਨ ਚ ਪਏ ਰਹੇ ਹਨ, ਮੁਕਤ ਨਹੀਂ ਹੋ ਸਕਦੇ ਹਨ।
ਮਹੱਲਾ ਪਹਿਲਾ ਦਸ ਬਾਲਕਣ ਬੀਸ ਰਵਣ,
ਸਾਧ ਸੰਗਤ ਜੀ ਦਸ ਵਰੇ ਤਾਂ ਬਾਲਕਣ ਬਾਲਕਪਣੇ ਚ ਗੁਜ਼ਰ ਜਾਂਦੇ ਹੈ, ਜਵਾਕ ਬਣ ਕੇ ਜੀ ਦਸਾਂ ਸਾਲਾਂ ਦੀ, ਦਸ ਵਰੇ ਤਾਂ ਬਾਲਕਣ ਬਾਲਕਪਣੇ ਚ ਗੁਜ਼ਰ ਜਾਂਦੇ ਹੈ, ਜਵਾਕ ਬਣ ਕੇ ਜੀ ਦਸਾਂ ਸਾਲਾਂ ਦੀ ਉਮਰ ਹੈ, ਜੇ ਬਾਲਕ ਹੀ ਹੈ ਇਹ ਬਾਲਕਪਣੇ ਚ ਗੁਜ਼ਾਰ ਲਏ।
ਬੀਸ ਰਵਣ,
20 ਸਾਲਾਂ ਤੱਕ ਕਹਿੰਦੇ ਰਵਣ ਕਸੋਰ ਅਵਸਥਾ ਹੈ, ਬੜੀ ਸੋਹਣੀ ਅਵਸਥਾ ਹੈ, ਮੁੱਛਾਂ ਫੁੱਟਦੀਆਂ ਇਹਦੀਆਂ ਹੁਣ ਅਤੇ ਦਾੜੀ ਆਉਂਦੀ ਹੈ, ਇਸ ਪ੍ਰਕਾਰ ਰਵਣ ਕਸੋਰ ਅਵਸਥਾ 20 ਸਾਲ ਤੇ ਰਵਣ ਨਾਲ ਸੁੰਦਰ ਦਾ ਸੁੰਦਰ ਚੋਂ ਲੈਣਾ ਕਸੋਰ ਅਵਸਥਾ 20 ਸਾਲਾਂ ਤੱਕ ਕਸੋਰ ਅਵਸਥਾ ਰਹਿੰਦੀ ਹੈ।
ਸੁੰਦਰ
ਕਹਾ ਦਾ ਜੋ ਦਾੜੀ ਆ ਜਾਂਦੀ ਹੈ ਕਾਲੀ, ਬੜਾ ਮੁੱਛਾਂ ਨੂੰ ਵੱਟ ਦੇ ਕੇ ਰੱਖਦਾ ਹੈ, ਝਾਗਦਾ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ, ਕਦੇ ਸ਼ੀਸ਼ੇ ਨੂੰ ਡੂੰਘਾ ਕਰਕੇ ਵੇਖਦਾ, ਕਦੇ ਸਿੱਧਾ ਕਰਕੇ ਵੇਖਦਾ, ਇਉਂ ਆਪਦੇ ਸੁੰਦਰ ਸੋਹਣਾ ਬਣ ਬਣ ਕੇ ਕਹਾਉਂਦਾ ਆਪਣੇ ਆਪ ਨੂੰ, ਕਦੇ ਸੁਰਮਾ ਪਾ ਲਿਆ, ਕਦੇ ਕੁਝ ਕਰ ਲਿਆ।
ਚਾਲੀ ਸੀ ਪੁਰ ਹੋਏ,
ਜਦੋਂ 40 ਸਾਲ ਦਾ ਹੋਇਆ ਉਦੋਂ ਪੂਰੀ ਉਮਰ ਹੋ ਜਾਂਦੀ ਹੈ, ਜਿੰਨਾ ਵਧਣਾ ਹੁੰਦਾ ਸੀ ਵੀ 40 ਤੱਕ ਵੱਧਦਾ ਹੈ, ਅਤੇ ਜਿੰਨਾ ਬਲ ਪੈਣਾ ਹੁੰਦਾ ਉਹਨਾਂ 40 ਸਾਲ ਤੱਕ ਹੀ ਪੈਂਦਾ ਹੈ, ਅਤੇ ਜਿੰਨਾ ਅਕਲ ਆਉਣੀ ਸੀ ਉਨੀ 40 ਸਾਲ ਤੱਕ ਹੀ ਆਉਂਦੀ ਹੈ, ਇਉਂ ਪੂਰਾ ਜ਼ੋਰ ਪੂਰੀ ਤਾਕਤ 40 ਸਾਲ ਤੱਕ ਹੋ ਜਾਂਦੀ ਹੈ।
85
ਜਦੋਂ 50 ਸਾਲ ਦੀ ਉਮਰ ਹੋ ਜਾਂਦੀ, 85 ਦਾ ਅਰਥ ਕਰਨਾ 85 ਦਾ ਨਾ ਕਰਨਾ, 50 ਸਾਲ ਦੇ ਵਿੱਚ ਪੈਰ ਖਿਸਕਣ ਲੱਗ ਜਾਂਦਾ, ਕਹਿੰਦੇ ਉਹ ਹੋ ਲੈ ਜੀ ਹੁਣ ਤਾਂ ਪੈਰ ਖਿਸਕਣ ਲੱਗ ਗਏ। ਜਦੋਂ 60 ਸਾਲ ਦਾ ਹੁੰਦਾ ਉਦੋਂ ਕਹਿੰਦੇ ਲੈ ਬੁਢੇਪਾ ਆ ਗਿਆ ਹੁਣ।
70 ਕਾ ਮਤ ਹੀ,
ਜਿਹੜਾ 70 ਉਮਰ ਹੋ ਜਾਂਦੀ 70 ਸਾਲ ਦੀ, ਕਹਿੰਦੇ ਅਕਲ ਦਾ ਹੀਣਾ ਹੈ, ਉਹਨੂੰ ਉਸ ਵੇਲੇ ਕੁਛ ਸਵਾ ਸੈਟਿਕ ਨਹੀਂ ਲੈਂਦੇ, ਕਹਿੰਦੇ ਇਹਨੂੰ ਹੁਣ ਅਕਲ ਨਹੀਂ ਕੋਈ ਰਹੀ।
ਅੱਪੂਆਂ ਦਾ ਵਿਵਹਾਰ ਨਾ ਪਾ,
ਅਸੀਂ ਦਾ ਵਿਹਾਰ ਜੋ ਕੋਈ ਬੰਦ ਕਰਨਾ ਹੋਵੇ, ਕਹਿੰਦੇ ਨਹੀਂ ਬੁੜਾ ਹੋ ਗਿਆ ਹੁਣ ਨਹੀਂ ਇਹ ਕੋਈ ਵਿਹਾਰ ਕਰ ਸਕਦਾ, ਉਹਦੇ ਪਾਸੋਂ ਕੋਈ ਬੰਦ ਵਪਾਰ ਆਦਿਕ ਵਿਹਾਰ ਨਹੀਂ ਉਹ ਪ੍ਰਾਪਤ ਕਰ ਸਕਦਾ, ਐਸੀ ਹਾਲਤ ਹੋ ਜਾਂਦੀ ਹੈ, ਐਸਾ ਸਰੀਰ ਨਿਰਬਲ ਹੋ ਜਾਂਦਾ ਹੈ।
90 ਕਾ ਸਹਿਜਾਸਣੀ,
ਜਦੋਂ 90 ਸਾਲ ਦਾ ਹੋ ਜਾਂਦਾ ਸਹਿਜਾ ਦਾ ਆਸਣੀ ਬਹਿੰਦਾ, ਮੰਜੇ 'ਤੇ ਪਿਆ ਰਹਿੰਦਾ ਹੈ, ਇਹੀ ਜੀ ਹਾਲਤ ਹੋ ਜਾਂਦੀ ਹੈ।
ਮੂਲ ਨਾ ਜਾਣੇ ਆਪ ਵਾਲ,
ਮੂਲ ਉੱਕਾ ਹੀ ਨਹੀਂ ਜਾਣਦਾ, ਆਪ ਨਿਰਬਲ ਹੋ ਜਾਂਦਾ ਹੈ, ਆਪ ਵਲ ਬਲ ਤੋਂ ਅਪਰਹਿਤ ਹੋ ਜਾਂਦਾ ਹੈ, ਮੂਲ ਨਹੀਂ ਜਾਣਦਾ ਉਹ ਆਪਣੇ ਬਲ ਨੂੰ, ਜਿਹੜਾ ਜਵਾਨੀ ਦਾ ਜ਼ੋਰ ਸੀ ਉੱਕਾ ਹੀ ਨਹੀਂ ਉਹ ਜਾਣਦਾ ਮੇਰਾ ਕਿੱਧਰ ਚਲਿਆ ਗਿਆ ਜ਼ੋਰ, ਐਸਾ ਨਿਰਬਲ ਹੋ ਜਾਂਦਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਫਰਮਾਉਂਦੇ ਹਨ, ਜਿਵੇਂ ਸਾਧ ਸੰਗਤ ਜੀ 40 ਸੀ ਪੁਰ ਹੋਏ, 40 ਦੀ ਉਮਰ ਅਸਲ 'ਚ ਪੂਰੀ ਹੁੰਦੀ ਹੈ ਬੰਦੇ ਦੀ, ਜਿਸ ਵੇਲੇ ਸਾਧ ਸੰਗਤ ਜੀ ਕਹਿੰਦੇ ਇਸ ਪ੍ਰਕਾਰ ਸਾਖੀ ਪ੍ਰਵਾਨ 'ਚ ਪ੍ਰਸੰਗ ਆਉਂਦਾ, ਜਿਸ ਵੇਲੇ ਅੰਤਰਜਾਮੀ ਪਰਮੇਸ਼ੁਰ ਨੇ ਇਹ ਰਚਨਾ ਰਚੀ ਹੈ, ਉਸ ਵੇਲੇ ਆਦਮੀ ਨੂੰ 40 ਸਾਲ ਦੀ ਉਮਰ ਦਿੱਤੀ ਹੈ, ਇਹ 40 ਸਾਲ ਦੀ ਉਮਰ ਦੇ ਵਿੱਚੋਂ ਫਿਰ ਸਾਧ ਸੰਗਤ ਜੀ ਉਸ ਵੇਲੇ ਬਲਦ ਦੇ ਤਾਂ ਕਿਹਾ ਕਿ ਤੂੰ 20 ਸਾਲ ਦੀ ਉਮਰ ਲੈ ਲਾ, ਇਹ ਕਿਹਾ ਮਹਾਰਾਜ ਮੈਂ ਬਲ ਚੱਲਦਾ ਚੱਲਦਾ ਥੱਕ ਜਾਵਾਂਗਾ, ਇਸ ਕਰਕੇ ਮੈਨੂੰ 10 ਸਾਲ ਦੀ ਉਮਰ ਹੀ ਬਹੁਤ ਹੈ, 10 ਸਾਲ ਦੀ ਇਹ ਬੰਦੇ ਨੇ ਕਿਹਾ ਜੀ ਮੈਨੂੰ ਦੇ ਦਿਓ। ਉਸ ਪ੍ਰਕਾਰ ਸਾਧ ਸੰਗਤ ਜੀ ਉਸ ਵੇਲੇ ਫਿਰ ਇਹ 40 ਸਾਲ ਤੋਂ ਬਾਅਦ 10 ਸਾਲ ਦੀ ਬਲਦ ਦੀ ਉਮਰ ਲੈ ਲਈ, ਬਲਦ ਵਾਂਗੂ ਵਗਣ ਲੱਗ ਗਿਆ ਘਰ ਦੇ ਵਿੱਚ ਹੋ ਕੇ। ਇਸੇ ਪ੍ਰਕਾਰ ਫਿਰ ਸਾਧ ਸੰਗਤ ਜੀ ਦੁਬਾਰਾ ਘੋੜੇ ਨੂੰ ਪੁੱਛਿਆ, ਕਹਿਣ ਲੱਗਾ ਜੀ ਮੈਂ ਤਾਂ 20 ਸਾਲ ਦੀ ਮੇਰੀ ਉਮਰ ਬਹੁਤ ਹੈ, 40 ਸਾਲ ਦੀ ਨਹੀਂ ਚਾਹੀਦੀ, ਚੰਗਾ ਕਿ ਜੀ 20 ਮੈਨੂੰ ਦੇ ਦਿਓ। ਇਸ ਨੇ 20 ਲੈ ਲਏ ਉਹ ਘੋੜੇ ਵਾਲੇ, ਇਉਂ 70 ਸਾਲ ਤੱਕ ਸਾਧ ਸੰਗਤ ਜੀ ਫਿਰ ਘੋੜੇ ਵਾਂਗੂ ਵਗਦਾ ਕਰਦਿਆਂ ਚੋਂ ਕੇ, ਇਸ ਪ੍ਰਕਾਰ ਇਹਦੀ ਹਾਲਤ ਹੋਈ। ਅਤੇ ਫਿਰ 10 ਸਾਲ ਦੀ ਉਮਰ ਸੀ, 20 ਸਾਲ ਦੀ ਕੁੱਤੇ ਦੀ ਸੀ, ਅਤੇ ਕੁੱਤੇ ਨੇ ਕਿਹਾ ਮਹਾਰਾਜ ਇੰਨੀ ਉਮਰ ਨਹੀਂ ਮੈਨੂੰ ਚਾਹੀਦੀ, ਉਹ 10 ਸਾਲ ਦੀ ਉਹਨੂੰ ਕੁੱਤੇ ਦੀ ਦੇ ਦਿੱਤੀ, ਇਹ ਫਿਰ ਸਾਧ ਸੰਗਤ ਕੁੱਤੇ ਨੂੰ ਟੌਂਕਣ ਲੱਗ ਗਿਆ 80 ਸਾਲ ਤੱਕ। ਅਤੇ ਫਿਰ 10 ਸਾਲ ਦੀ ਸਾਧ ਸੰਗਤ ਜੀ ਇਸੇ ਪ੍ਰਕਾਰ ਹੋਰ ਉਮਰ ਸੀ, ਉੱਲੂ ਦੀ ਉਮਰ ਸੀ, ਇਹ 90 ਸਾਲ ਦਾ ਹੋ ਕੇ ਉੱਲੂ ਵਾਂਗੂ ਝਾਕਦਾ ਰਹਿੰਦਾ, ਕੁਛ ਕਰਨ ਜੋਗਾ ਨਹੀਂ ਹੁੰਦਾ, ਕਿਉਂ 100 ਸਾਲ ਦੀ ਉਮਰ ਇਹਨੇ ਗੁਜ਼ਾਰ ਲਈ, 40 ਸਾਲ ਦੀ ਪੂਰੀ ਉਮਰ ਹੈ ਅਸਲ ਵਿੱਚ, ਬਾਕੀ ਜੀ ਨਿਰਬਲਤਾ ਦੀ ਹੈ ਸਾਰੀ, ਹੋਰਨਾਂ ਪਸ਼ੂਆਂ ਵਾਲੇ ਸੁਭਾਅ ਹੋਣੇ ਕਰਕੇ ਪਹਿਲੀ 10 ਸਾਲ ਦੀ 60 ਸਾਲ ਤੱਕ ਜਿਹੜੀ ਹੈ ਉਹ ਬੈਲ ਵਾਲੀ ਹੈ, ਦੂਜੀ ਘੋੜੇ ਵਾਲੀ ਹੈ, ਤੀਜੀ ਸਾਧ ਸੰਗਤ ਜੀ ਕੁੱਤੇ ਵਾਲੀ ਹੈ ਟੌਂਕਣ ਵਾਲੀ, ਚੌਥੀ ਉੱਲੂ ਵਾਲੀ ਹੈ, ਇਉਂ ਇਹ
60 साल पिछले हने दे
ਢੋਲਮ ਢੂੰਡਮ ਦਿੱਥ ਮੈਂ
ਇਉਂ ਢੋਲਮ ਵੇਦਾਂ ਨੂੰ ਢੋਲਿਆ ਹੈ ਤੇ ਢੋਲਮ ਢੁੰਡਣਾ ਕੀਤਾ ਸ਼ਾਸਤਰਾਂ ਨੂੰ ਜਿਸ ਵੇਖਣਾ ਕੀਤਾ ਹੈ ਪ੍ਰਾਣਾਂ ਨੂੰ ਸਿਮਰਤੀਆਂ ਨੂੰ ਦੇਖਿਆ ਸ਼ਾਸਤਰਾਂ ਨੂੰ ਤੇ ਪ੍ਰਾਣਾਂ ਦੇ ਤਾਂ ਢੁੰਡਣਾ ਕੀਤਾ ਹੈ
ਨਾਨਕ ਜਗ ਧੂਏ ਤਾਂ ਧਵਲ
ਇਹ ਜਗਤ ਸਾਰਾ ਧੂਏ ਦੇ ਧਵਲਰ ਮਕਾਨ ਦੀ ਨਿਆਈ ਹੈ
ਪੌੜੀ ਤੂੰ ਕਰਤਾ ਪੁਰਖ ਆਗਮ ਹੈ
ਪੌੜੀ ਮਹਾਰਾਜ ਸਾਹਿਬ ਉਚਾਰਨ ਕਰਦੇ ਤਿੰਨ ਮਹੱਲੇ ਰਚ ਕੇ ਹੇ ਮਹਾਰਾਜ ਤੂੰ ਸਾਰੇ ਜਗ ਦਾ ਕਰਤਾ ਹੈ ਅਤੇ ਪੁਰਖ ਪੂਰਨ ਹੈ ਅਗਮ ਗਮਤਾ ਤੋਂ ਰਹਿ ਤਾਂ ਸ਼ਾਸਤਰਾਂ ਕਰਕੇ ਆਪਦੀ ਗਮਤਾ ਨਹੀਂ ਪਾਈ
ਆਪ ਸ੍ਰਿਸ਼ਟ ਉਪਾਤੀ
ਆਪ ਹੀ ਮਹਾਰਾਜ ਸ੍ਰਿਸ਼ਟੀ ਨੂੰ ਉਪਾਤੀ ਉਤਪੱਤ ਕੀਤਾ ਹੈ ਪੈਦਾ ਕੀਤਾ ਹੈ ਜੀ
ਰੰਗ ਪਰੰਗ ਉਪਾਰਜਨਾ
ਰੰਗਾਂ ਰੰਗਾਂ ਦੀ ਕਈ ਹਰੇ ਰੰਗ ਦੇ ਜਿਵੇਂ ਸਾਦੇ ਰੰਗ ਦੇ ਤੋਤੇ ਬਣਾਏ ਹੈ ਕਾਲੇ ਰੰਗ ਦੇ ਕਾਂ ਬਣਾਏ ਹੈ ਇਸੇ ਪਰੰਗ ਮਿਸ਼ਰਤ ਰੰਗ ਦੇ ਜਿਵੇਂ ਤਿੱਤਰ ਮੋਰ ਆਦਿਕ ਬਣਾਏ ਹੈ ਉਪਾਰਜਨਾ ਉਤਪੰਨ ਕੀਤੀ ਹੈ ਇਕੱਠੇ ਹੀ ਉਪਾਰਜਨ ਪਾਸ ਹੁੰਦਾ ਹੈ ਸ੍ਰਿਸ਼ਟੀ ਨੂੰ ਉਤਪੰਨ ਕੀਤਾ ਹੈ ਆਪ ਨੇ ਬਹੁਤ ਬਹੁਤ ਵਿਧੀਆਂ ਤਰੀਕਿਆਂ ਦੇ ਨਾਲ ਕੋਈ ਅੰਡ ਚ ਖਾਣੀ ਹੈ ਕੋਈ ਜੇਰ ਚ ਖਾਣੀ ਹੈ ਕੋਈ ਸਿਰ ਚ ਖਾਣੀ ਹੈ ਕੋਈ ਭਾਂਤ ਭਾਂਤ ਦੀ ਇਸ ਪ੍ਰਕਾਰ ਦੀ ਕੋਈ ਬੁੱਧਿਓਪਾਤ ਖਾਣੀ ਹੈ ਕੋਈ ਸੂਖਮ ਸ੍ਰਿਸ਼ਟੀ ਹੈ ਕੋਈ ਕਾਰਨ ਸ੍ਰਿਸ਼ਟੀ ਹੈ ਕੋਈ ਸਥੂਲ ਸ੍ਰਿਸ਼ਟੀ ਹੈ ਇਉਂ ਬਹੁਤ ਵਿਧੀਆਂ ਦੀ ਤਰ੍ਹਾਂ ਤਰ੍ਹਾਂ ਦੀ ਕੋਈ ਆਸ਼ਤੀ ਹੈ ਕੋਈ ਤਾਮਸੀ ਹੈ ਕੋਈ ਸ਼ਾਂਤਕੀ ਹਨ ਅਤੇ ਇਸੇ ਪ੍ਰਕਾਰ ਰੰਗ ਪਰੰਗ ਕਈ ਰੰਗ ਪ੍ਰੇਮੀ ਹਨਗੇ ਕਈ ਪਰੰਗ ਮਿਸ਼ਰਤ ਰੰਗ ਵਾਲੇ ਰਾਜਨੀਤਿਕ ਪੁਰਖ ਹਨਗੇ ਕੋਈ ਉਪਾਰਜਨਾ ਇਸ ਪ੍ਰਕਾਰ ਦੀ ਸ੍ਰਿਸ਼ਟੀ ਪੈਦਾ ਕੀਤੀ ਹੈ ਬਹੁਤ ਬਹੁਤ ਸਿਮਰਤੀਆਂ ਪੜ੍ਹਨ ਵਾਲੇ ਹੈ ਕਈ ਬਹੁਤ ਸ਼ਾਸਤਰਾਂ ਦੇ ਨਿਰਣੇ ਕਰਨ ਵਾਲੇ ਹੈ
ਤੂੰ ਜਾਣੇ ਜਿਨ ਉਪਾਈ
ਹੈ ਅੰਤਰਜਾਮੀ ਤੂੰ ਆਪ ਹੀ ਜਾਣਦਾ ਜਿਸਨੇ ਸ੍ਰਿਸ਼ਟੀ ਪੈਦਾ ਕੀਤੀ ਹੈ
ਸਭ ਖੇਲ ਤੂੰ ਆਪ
ਇਹ ਸਾਰਾ ਤੁਹਾਡਾ ਹੀ ਖੇਲ ਹੈ ਮਹਾਰਾਜ ਜਾਂ ਤੇਰਾ ਜਾਂ ਤੇਰੀ ਇਸਤਰੀ ਮਾਇਆ ਦਾ ਖੇਲ ਹੈ ਆਪਦਾ ਖੇਲ ਹੈ ਤੇ ਆਪਦੀ ਮਾਇਆ ਦਾ
ਇੱਕ ਆਵ ਹੈ ਇੱਕ ਜਾਹੇ ਉੱਠ
ਇੱਕ ਪਰਾਲਬਧ ਭੋਗ ਕੇ ਉੱਠ ਕੇ ਤੁਰ ਜਾਂਦੇ ਹੈ ਇੱਕ ਫੇਰ ਪਰਾਲਬਧ ਸੰਚਿਤ ਕਰਮਾਂ ਕਰਕੇ ਬਣ ਜਾਂਦੀ ਹੈ ਜਨਮ ਧਾਰ ਕੇ ਆਉਂਦੇ
ਹੈ ਮਰ ਜਾਤੀ
ਨਾਮ ਤੋਂ ਬਿਨਾਂ ਸਾਰੀ ਸ੍ਰਿਸ਼ਟੀ ਮਰ ਮਰ ਕੇ ਜੂਨਾਂ ਚ ਜਾਂਦੀ ਹੈ
ਗੁਰਮੁਖ ਰੰਗ ਚਲੂਲੇ
ਜਿਹੜੇ ਗੁਰਮੁਖਾਂ ਨੂੰ ਰੰਗ ਪ੍ਰੇਮ ਦਾ ਚਲੂਲਿਆ ਗਾੜਾ ਰੰਗ ਚੜ ਗਿਆ ਹੈ
ਰੰਗ ਹਰ ਰੰਗ ਰਾਤੀ
ਉਹ ਸਾਧ ਸੰਗਤ ਜੀ ਹਰ ਵਕਤ ਰੰਗ ਪ੍ਰੇਮ ਹਰੀ ਦੇ ਵਿੱਚ ਜੋ ਸਾਰਿਆਂ ਰੰਗਾਂ 'ਚ ਹਰੀ ਰੰਗਿਆ ਹੋਇਆ ਉਹਦੇ ਹਰ ਵਕਤ ਪ੍ਰੇਮ ਰੰਗ 'ਚ ਉੱਤੇ ਰਹਿੰਦੀ ਉਹਨਾਂ ਦੀ ਅਵਸਥਾ ਜਾਗਰਤ ਅਵਸਥਾ 'ਚ ਵੀ ਬਾਲਕ ਅਵਸਥਾ 'ਚ ਵੀ ਜਵਾਨੀ ਅਵਸਥਾ 'ਚ ਵੀ ਬਿਰਧ ਅਵਸਥਾ 'ਚ ਵੀ ਹਰੇਕ ਰੰਗਾਂ ਵਿੱਚ ਰੰਗਿਆ ਹੋਇਆ ਜੋ ਪਰਮੇਸ਼ੁਰ ਹੈ ਉਹਦੇ ਹਰ ਹਰ ਪਰਮੇਸ਼ੁਰ ਦੇ ਰੰਗ ਪ੍ਰੇਮ ਵਿੱਚ ਉਹਨਾਂ ਦੀ ਬੁੱਧੀ ਰੰਗੀ ਰਹਿੰਦੀ ਹੈ ਇਹ ਪਿਆਰੋ ਸਤ ਸਰੂਪ ਹੈ ਨਿਰੰਜਨ ਸ਼ੁੱਧ ਸਰੂਪ ਹੈ ਪਰਮੇਸ਼ੁਰ ਉਹਦਾ ਸੇਵਨ ਭਜਨ ਕਰੋ
ਹਰ ਪੁਰਖ ਵਿਧਾਤੀ
ਹਰੀ ਉਹ ਪੂਰਨ ਹੈ ਕਰਮ ਅਨੁਸਾਰ ਫਲ ਪ੍ਰਦਾਤਾ ਹੈ
ਤੂੰ ਆਪੇ ਆਪ ਸੁਜਾਣ ਹੈ
ਇਹ ਮਾਰਾ ਤੂੰ ਆਪੇ ਆਪ ਸੁਜਾਣ ਅੰਤਰਜਾਮੀ ਹੈ ਵੱਡਾ ਪੁਰਖ ਹੈ ਤੂੰ ਤੇਰੀ ਕਾਲਵਾਦ ਰੂਪ ਹੈ ਤੇ ਵੱਡਾ ਤੂੰ ਵਡਾਪੀ ਵੱਡਿਆਂ ਤੋਂ ਵੱਡਾ ਅਤਿਅੰਤ ਵੱਡਾ ਹੈ ਤੂੰ ਬ੍ਰਹਮਾ ਵਿਸ਼ਨ ਸ਼ਿਵਾਦਕਾਂ ਤੋਂ ਕਿਰਨ ਗਰਭ ਅਭਿਆਕਰਤ ਆਦਿਕਾਂ ਤੋਂ ਬਰਾਤ ਆਦਿ ਤੋਂ ਅਤਿਅੰਤ ਵੱਡਾ ਹੈ ਮੇਰੇ ਸੱਚੇ ਪਾਤਸ਼ਾਹ ਜਿਹੜੇ ਮਨ ਕਰਕੇ ਚਿਤਵਣੀ ਕਰਕੇ ਜਿਹੜੇ ਮੰਨਣ ਕਰਕੇ ਮਨ ਸਿਰੋਮਣੀ ਚਿਤ ਕਰਕੇ ਆਪ ਨੂੰ ਧਿਆਉਂਦੇ ਹੈ ਜਲਦੀ ਭਾਵਨਾ ਕਰਕੇ ਸੱਚੇ ਪਾਤਸ਼ਾਹ ਮੇਰੇ ਪਿਆਰਿਆ
ਬਲ ਬਲ
ਉਹਨਾਂ ਤੋਂ ਪਿੱਛੇ ਵੀ ਅਸੀਂ ਬਲਿਹਾਰ ਜਾਂਦੇ ਸੀ ਹੁਣ ਵੀ ਬਲਿਹਾਰ ਜਾਂਦੇ ਹਾਂ ਅੱਗੇ ਨੂੰ ਬਲਿਹਾਰ ਜਾਵਾਂਗੇ ਹੇ ਬਲ ਬਲ ਪ੍ਰਕਾਸ਼ ਸਰੂਪ ਮਨ ਵਾਣੀ ਸਹੀ ਕਰਕੇ ਉਹਨਾਂ ਤੋਂ ਬਲਿਹਾਰ ਬਲਿਹਾਰ ਕੁਰਬਾਨ ਜਾਂਦੇ ਹਾਂ
ਤੂੰ ਆਪੇ ਆਪ ਸੁਜਾਣ ਹੈ ਵੱਡ ਪੁਰਖ ਵਡਾਤੀ ਜੋ ਮਨ ਚਿਤ ਤੁਧ ਤੇ ਆਏਗੇ
ਮੇਰੇ ਸੱਚਿਆ ਬਲ ਬਲ ਹੋ ਤਿੰਨ ਜਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ